ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਗੁਰ ਹੈ ਦਿਖਾਇਓ ਲੋਏ ਨਾ ਗੁਰ ਹੈ ਦਿਖਾਇਓ ਲੋਏ ਨਾ ਰਹਾਉ ਇਤ ਉਤ ਘਟ 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 ਤੂੰ ਹੀ ਮੋਹਿਨਾ ਕਾਰਨ ਕਰਨਾ ਧਾਰਨ ਧਰਨਾ ਇੱਕ ਸੋਹਿਨਾ ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖ ਸੁਖ ਸੋਇਨਾ ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖ ਸੁਖ ਸੋਇਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀਓ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸਪੁੰਨ ਅਘਨ ਕਟੈ ਸਭ ਤੇਰੇ ਗੁਰ ਨਯਣ ਬਯਣ ਗੁਰ ਗੁਰ ਕਰੋ ਗੁਰ ਸਤ ਕਵ ਨਲ ਕਹੇ ਜਿਨ ਗੁਰੂ ਨ ਦੇਖਿਓ ਨਾ ਕੀਓ ਤੇ ਅਕਥ ਸੰਸਾਰ ਮੈਂ ਜਾਮ ਗੁਰੂ ਹੋਏ ਵਾਲੋ ਤਨੇ ਕਿਆ ਗਰਵ ਦਿਜੈ ਜਾਮ ਗੁਰੂ ਹੋਏ ਵਾਲੋ ਲਖ ਬਾਹੇ ਕਿਆ ਕਿਜੈ ਜਾਮ ਗੁਰੂ ਹੋਏ ਵਾਲੋ ਗਿਆਨ ਅਰ ਧਿਆਨ ਅਨੰਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚੈ ਘਰ ਜੋ ਗੁਰੂ ਗੁਰੂ ਅਹਿਨਸ ਜਪੈ ਦਾਸ ਭੱਟ ਬੇਨਤ ਕਹੇ ਜੋ ਗੁਰੂ ਨਾਮ ਰਿਧ ਮੈਂ ਧਰੇ ਸੇ ਜਨਮ ਮਰਨ ਦੋਥੇ ਰਹੇ ਜੋ ਗੁਰੂ ਨਾਮ ਰਿਧ ਮੈਂ ਧਰੇ ਸੇ ਜਨਮ ਮਰਨ ਦੋਥੇ ਰਹੇ ਕਿਆ ਹਮ ਕਥੈ ਕਿਛ ਕਥ ਨਹੀਂ ਜਾਣੇ ਪ੍ਰਭ ਭਾਵੈ ਤਿਵੈ ਬੁਲਾਨ ਸਾਧ ਸੰਗਤ ਕੀ ਧੂਰ ਇੱਕ ਮੰਗੋ ਜਨ ਨਾਨਕ ਪਿਆ ਸਰਾਨ ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜਿੱਥੇ ਵੀ ਆਪ ਦੇਸ਼ ਅਤੇ ਵਿਦੇਸ਼ਾਂ ਵਿੱਚ ਗੁਰੂ ਕੇ ਪਾਵਨ ਹੁਕਮ ਦੀ ਵਿਚਾਰ ਸੁਣਨ ਵਾਸਤੇ ਕਰਨ ਵਾਸਤੇ ਜੁੜ ਬੈਠੇ ਹੋ, ਆਓ ਮਨ ਬਚਨ ਕਰਕੇ ਇਕਾਗਰਤਾ ਬਖਸ਼ੋ, ਕਿਉਂਕਿ ਗੁਰੂ ਘਰ ਦੇ ਸਿਧਾਂਤ ਦੇ ਮੁਤਾਬਕ ਨਾ ਸਰੀਰ ਗੁਰੂ ਹੈ ਨਾ ਸਰੀਰ ਚੇਲਾ ਹੈ, ਸ਼ਬਦ ਗੁਰੂ ਹੈ ਅਤੇ ਗੁਰਸਿੱਖ ਜਗਿਆਸੂ ਦੀ ਸੁਰਤ ਚੇਲਾ ਹੈ। ਜਦੋਂ ਅਸੀਂ ਆਪਣੀ ਸੁਰਤ ਸ਼ਬਦ ਗੁਰੂ ਦੇ ਸਮਰਪਿਤ ਕਰਕੇ ਬੈਠਾਂਗੇ ਫਿਰ ਗੁਰੂ ਦੀ ਮਿਹਰ ਬਖਸ਼ਿਸ਼ ਹੋਵੇਗੀ। ਗੁਰੂ ਕੇ ਪਾਵਨ ਬਚਨਾਂ ਅਨੁਸਾਰ ਉਹਦੇ ਭਾਂਡੇ ਕੱਛ ਨਾ ਸਮਾਵੇ, ਸਿੱਧੇ ਅੰਮ੍ਰਿਤ ਪਰੇ ਨਿਹਾਰ। ਆਓ ਆਪਣੇ ਹਿਰਦੇ ਰੂਪੀ ਭਾਂਡਿਆਂ ਨੂੰ ਗੁਰੂ ਦੇ ਸਨਮੁਖ ਕਰ ਦੇਈਏ ਅਤੇ ਕਰਨ ਦਾ ਤਰੀਕਾ ਹੈ, ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋ ਕੇ ਹੁਕਮ ਦੀ ਬਖਸ਼ਿਸ਼ ਕੀਤੀ ਹੈ। ਕੁਝ ਸਧਾਰਨ ਪ੍ਰੇਮੀ ਸ਼ਰਧਾਲੂ ਸੋਚ ਲੈਂਦੇ ਨੇ ਅੱਜ ਗੁਰੂ ਕਾ ਹੁਕਮ ਬਹੁਤ ਲੰਬਾ, ਅੱਜ ਬਹੁਤ ਛੋਟਾ, ਅੱਜ ਬਹੁਤ ਵੱਡਾ। ਐਸਾ ਨਹੀਂ ਸੋਚਣਾ, ਗੁਰੂ ਕਾ ਹੁਕਮ ਤਾਂ ਹੁਕਮ ਹੀ ਹੈ, ਇਹ ਤਾਂ ਗੁਰੂ ਦੀ ਬਖਸ਼ਿਸ਼ ਹੈ। ਕਈ ਵਾਰੀ ਉਸਤਾਦ ਆਪਣੇ ਸਟੂਡੈਂਟਸ ਨੂੰ ਵਿਦਿਆਰਥੀਆਂ ਨੂੰ ਗੱਲ ਸਮਝਾਉਣ ਵਾਸਤੇ ਲੰਬਾ ਲੈਕਚਰ ਵੀ ਦਿੰਦੇ ਹਨ ਅਤੇ ਕਈ ਵਾਰੀ ਛੋਟੀ ਜਿਹੀ ਗੱਲ ਵਿੱਚ ਵੀ ਸਮਝਾ ਦਿੰਦੇ ਨੇ। ਗੱਲ ਤਾਂ ਸਮਝਣ ਦੀ ਹੈ। ਆਓ ਗੁਰੂ ਪਾਤਸ਼ਾਹ ਨੇ ਜੋ ਹੁਕਮ ਬਖਸ਼ਿਸ਼ ਕੀਤਾ ਇਹਦੀ ਵਿਚਾਰ ਕਰਨ ਹਿੱਤ ਜੁੜ ਜਾਓ ਅਤੇ ਜੁੜਨ ਦਾ ਤਰੀਕਾ ਮੈਂ ਹਮੇਸ਼ਾ ਇੱਥੇ ਤਾਂ ਖੈਰ ਗੁਰੂ ਦੀ ਬੜੀ ਕਿਰਪਾ ਹੈ, ਜਗਿਆਸੂ ਉਹੋ ਹੀ ਗੁਰੂ ਦਰਬਾਰ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਅੰਦਰ ਸੁਣਨ ਸਮਝਣ ਦੀ ਗੁਰੂ ਨੇ ਲਾਲਸਾ ਬਖਸ਼ੀ ਹੈ। ਪਰ ਆਮ ਤੌਰ 'ਤੇ ਦਾਸ ਛੋਟੇ ਛੋਟੇ ਪਿੰਡਾਂ ਵਿੱਚ ਵੀ ਜਾਂਦਾ, ਵੱਡੇ ਵੱਡੇ ਇਕੱਠਾਂ ਵਿੱਚ ਵੀ ਜਾਂਦਾ, ਉਹਨਾਂ ਸੰਗਤਾਂ ਵਿੱਚ ਵੀ ਜਾਂਦਾ ਜਿਨ੍ਹਾਂ ਨੂੰ ਕਦੇ ਸ਼ਬਦ ਵਿਚਾਰ ਸੁਣਨ ਦਾ ਅਵਸਰ ਨਹੀਂ ਮਿਲਦਾ, ਉਹਨਾਂ ਵਿੱਚ ਵੀ ਜਾਂਦਾ ਜਿੱਥੇ ਨਿਤਾ ਪ੍ਰਤੀ ਸ਼ਬਦ ਦੀ ਵਿਚਾਰ ਸੁਣਨ ਅਤੇ ਕਰਨ ਦਾ ਅਵਸਰ ਮਿਲਦਾ। ਮੈਂ ਇੱਕੋ ਹੀ ਪ੍ਰੇਰਨਾ ਕਰਿਆ ਕਰਦਾ, ਮੇਰੇ ਕਹਿਣ 'ਤੇ ਤੁਸੀਂ ਮੰਨੋ ਜਾਂ ਨਾ ਮੰਨੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ, ਪਾਤਸ਼ਾਹ ਜੇ ਤੁਹਾਡੇ ਦਰ 'ਤੇ ਆਈਏ, ਜੇ ਤੁਹਾਡਾ ਉਪਦੇਸ਼ ਸੁਣਨਾ ਹੋਵੇ, ਜੇ ਤੁਹਾਡੇ ਉਪਦੇਸ਼ ਨੂੰ ਸਮਝਣਾ ਹੋਵੇ, ਜੇ ਤੁਹਾਡੇ ਸ਼ਬਦ ਦੀ ਕਮਾਈ ਕਰਕੇ ਜੀਵਨ ਸਫਲ ਕਰਨਾ ਹੋਵੇ, ਫਿਰ ਸਾਨੂੰ ਤਰੀਕਾ ਸਮਝਾਓ, ਫਿਰ ਸਾਨੂੰ ਮੈਥਡ ਸਮਝਾਓ। ਕਿਉਂਕਿ ਮੈਨੂੰ ਇਹ ਸਮਝ ਆ ਗਈ ਹੈ ਕੋਈ ਕੰਮ ਔਖਾ ਨਹੀਂ, ਕੋਈ ਸੌਖਾ ਨਹੀਂ, ਕਰਨ ਤੋਂ ਬਿਨਾਂ ਸਭ ਕੰਮ ਔਖੇ ਹਨ। ਔਰ ਜਦੋਂ ਗੁਰੂ ਤਰੀਕਾ ਸਮਝਾ ਦੇਵੇ ਫਿਰ ਔਖੇ ਵੀ ਸੌਖੇ ਹੋ ਜਾਂਦੇ। ਸਾਰੇ ਤੁਸੀਂ ਸਕੂਲਾਂ ਵਿੱਚ ਪੜ੍ਹੇ ਹੋ, ਮੈਂ ਵੀ ਪੜ੍ਹਿਆ, ਕਈ ਸਵਾਲ ਬੜੇ ਔਖੇ ਹੁੰਦੇ ਨੇ, ਅਸੀਂ ਦੇਖਦੇ ਹਾਂ ਸਾਰ ਫੈਸਲਾ ਕਰ ਲੈਂਦੇ ਬੜਾ ਔਖਾ ਸਵਾਲ ਹੈ, ਪਰ ਨਹੀਂ, ਜਦੋਂ ਟੀਚਰ ਉਹਦਾ ਤਰੀਕਾ ਸਮਝਾ ਦਿੰਦਾ ਫਿਰ ਉਹੀ ਔਖਾ ਸਵਾਲ ਸੌਖਾ ਬਣ ਜਾਂਦਾ। ਇਸੇ ਤਰ੍ਹਾਂ ਉਸ ਪਰਮ ਪਿਤਾ ਪਰਮਾਤਮਾ ਨੂੰ ਸਾਰੀ ਥਾਈਂ ਦੇਖਣਾ ਔਖਾ ਲੱਗਦਾ, ਪਰ ਜਦੋਂ ਗੁਰੂ ਪਾਤਸ਼ਾਹ ਦੇ ਦੱਸੇ ਹੋਏ ਤਰੀਕੇ ਨਾਲ ਚੱਲਾਂਗੇ ਔਖਾ ਵੀ ਸੌਖਾ ਹੋ ਜਾਏਗਾ। ਔਰ ਅਸੀਂ ਸਮਝਾਂਗੇ ਸੱਚਮੁੱਚ ਗੁਰੂ ਦੇ ਦਰ 'ਤੇ ਆਉਣਾ ਸਫਲ ਹੋ ਗਿਆ। ਤਾਂ ਮੈਂ ਪ੍ਰੇਰਨਾ ਕਰਿਆ ਕਰਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਈਏ, ਮਹਾਰਾਜ ਤੁਹਾਡੇ ਕੋਲ ਆਈਏ ਤਾਂ ਕਿਵੇਂ ਬੈਠੀਦਾ, ਤੁਹਾਡਾ ਉਪਦੇਸ਼ ਸੁਣੀਏ ਤਾਂ ਕਿਵੇਂ ਸੁਣੀਦਾ, ਤੁਹਾਡੇ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣਾ ਹੋਵੇ ਤਾਂ ਕਿਵੇਂ ਕਮਾਈਦਾ। ਤਾਂ ਗੁਰੂ ਗ੍ਰੰਥ ਸਾਹਿਬ ਜੀ ਪ੍ਰੇਰਨਾ ਕਰਦੇ ਨੇ होए एकहत्तर मिलो मेरे भाई, होए एकहत्तर मिलो मेरे भाई। बहुती व्याख्या की लोड़ नहीं, तुसी फट समझ गए गुरु ग्रंथ साहब जी की फरमाते हैं। भाई कट्ठे होवो, तुसी आखोगे जी कट्ठे तो हो गए हैं, वक् वक् पिंडां तों शहरां तों मोहल्लियां तों गलियां तों देशां तों सूबियां तों आ गए हैं। कहंदे अच्छा जी आया नूं मुबारक है तुहानूं, जे आ गए हो तो मिल के बैठो। ਇਹ ਨਾ ਹੋਵੇ ਕੋਈ ਕਮਰੇ ਵਿੱਚ ਹੀ ਬੈਠਾ ਘੁਰਾੜੇ ਮਾਰਦਾ ਰਹੇ, ਇਹ ਨਾ ਹੋਵੇ ਕੋਈ ਸੱਜੇ ਖੱਬੇ ਗਰੁੱਪ ਬਣਾ ਕੇ ਗੱਲਾਂ ਕਰਦੇ ਰਹੇ, ਮਿਲ ਕੇ ਬੈਠੋ। ਇਹ ਦੋ ਕੰਮ ਪਹਿਲਾਂ ਜਗਿਆਸੂ ਨੂੰ ਕਰਨੇ ਬਹੁਤ ਜ਼ਰੂਰੀ ਹਨ। ਫਿਰ ਇੱਕ ਵਾਰੀ ਰਸਨਾ ਪਵਿੱਤਰ ਕਰੋ, ਹੋਏ ਇਕਹੱਤਰ ਮਿਲੋ ਮੇਰੇ ਭਾਈ, ਹੋਏ ਇਕਹੱਤਰ ਮਿਲੋ ਮੇਰੇ ਭਾਈ। ਜੇ ਦੋਵੇਂ ਕੰਮ ਕਰ ਲਏ ਨੇ, ਇਕੱਠੇ ਵੀ ਹੋ ਗਏ ਮਿਲ ਕੇ ਵੀ ਬੈਠ ਗਏ, ਫਿਰ ਇੱਕ ਤੀਜਾ ਕੰਮ ਹੋਰ ਕਰੋ। ਦੁਬਿਧਾ ਦੂਰ ਕਰੋ ਲਿਵ ਲਾਏ, ਦੁਬਿਧਾ ਦੂਰ ਕਰੋ ਲਿਵ ਲਾਏ। ਦੁਬਿਧਾ ਅੱਖਰ ਆਮ ਤੌਰ 'ਤੇ ਆਪਾਂ ਵਰਤਦੇ ਹਾਂ, ਜਿਹਦੇ ਅਰਥ ਵੀ ਸਾਨੂੰ ਆਉਂਦੇ ਹਨ। ਜਦੋਂ ਮਨ ਨਿਰਣਾ ਨਾ ਕਰ ਸਕੇ, ਫੈਸਲਾ ਨਾ ਕਰ ਸਕੇ, ਦੁਬਿਧਾ ਵਿੱਚ ਪਿਆ ਰਹੇ, ਅਤੇ ਦੋ ਚਿਤਾ ਆਦਮੀ ਜਿਹੜਾ ਉਹ ਕਦੇ ਵੀ ਕਿਸੇ ਕਿਨਾਰੇ ਨਹੀਂ ਲੱਗ ਸਕਦਾ। ਜਦੋਂ ਇੱਕੋ ਸਮੇਂ ਮਨ ਦੋ ਹਾਲਤਾਂ ਵਿੱਚ ਫਸਿਆ ਰਹੇ, ਇਹਨੂੰ ਕਹਿੰਦੇ ਨੇ ਦੁਬਿਧਾ। ਭਾਵ ਬੈਠੇ ਗੁਰੂ ਕੀ ਹਜ਼ੂਰੀ ਵਿੱਚ ਮਨ ਇੱਥੋਂ ਨਿਕਲ ਜਾਏ ਜਾਂ ਹੋਰ ਕੁਝ ਦੇਖਦਾ ਰਹੇ, ਕੌਣ ਆਇਆ, ਕਿਸਨੇ ਮੱਥਾ ਟੇਕਿਆ, ਕਿਹਦੀ ਪੱਗ ਕਿਹੋ ਜਿਹੀ, ਕਿਹਦਾ ਦੁਪੱਟਾ ਕਿਹੋ ਜਿਹਾ, ਇਹ ਦੁਬਿਧਾ ਹੈ, ਇਹਨੂੰ ਦੂਰ ਕਰੋ। ਇਹ ਦੂਰ ਕਿਵੇਂ ਹੋਵੇਗੀ? ਲਿਵ ਲਾਏ। ਲਿਵ ਕਹਿੰਦੇ ਨੇ ਸੁਰਤੀ ਨੂੰ, ਬਿਰਤੀ ਨੂੰ, ਧਿਆਨ ਨੂੰ। ਬਸ ਜਦੋਂ ਤੁਸੀਂ ਇਹ ਕੰਮ ਕਰਨ ਵਿੱਚ ਕਾਮਯਾਬ ਹੋ ਗਏ, ਫਿਰ ਜੋੜੀਦਾਰ ਬਣਨਾ। ਕਿਸਦੇ ਜੋੜੀਦਾਰ ਬਣਨਾ? ਇੱਥੇ ਨਾ ਕਿਸੇ ਦੀ ਮੂਰਤੀ ਹੈ, ਨਾ ਇੱਥੇ ਕਿਸੇ ਬੁੱਤ ਦਾ ਧਿਆਨ ਹੈ, ਨਾ ਕਿਸੇ ਇੱਥੇ ਕਿਸੇ ਆਕਾਰ ਦਾ ਧਿਆਨ ਹੈ। ਇੱਥੇ ਤਾਂ ਹਰੀ ਨਾਮ ਦੇ ਜੋੜੀਦਾਰ ਬਣਨਾ। ਦੁਬਿਧਾ ਦੂਰ ਕਰੋ ਨਿਵ ਲਾਏ, ਦੁਬਿਧਾ ਦੂਰ ਕਰੋ ਨਿਵ ਲਾਏ। ਹੁਣ ਜਿਨ੍ਹਾਂ ਦੀ ਲਿਵ ਗੁਰੂ ਸ਼ਬਦ ਵਿੱਚ ਲੱਗ ਜਾਏਗੀ, ਜਿਨ੍ਹਾਂ ਨੂੰ ਇਹ ਖਿੱਚ ਹੋਵੇਗੀ, ਚਾਹਨਾ ਹੋਵੇਗੀ, ਤਾਂਘ ਹੋਵੇਗੀ, ਸਿੱਖ ਹੋਵੇਗੀ, ਬਈ ਅਸੀਂ ਤਾਂ ਗੁਰੂ ਕੇ ਹੁਕਮ ਦੀ ਵਿਚਾਰ ਸੁਣਨ ਆਏ ਹਾਂ, ਉਹ ਫਿਰ ਸੱਜੇ ਖੱਬੇ ਨਹੀਂ ਦੇਖਣਗੇ, ਉਹਨੂੰ ਆਪਣੇ ਮਨ ਵਿੱਚ ਹੋਰ ਕੋਈ ਫੁਰਨਾ ਪੈਦਾ ਹੀ ਨਹੀਂ ਹੋਣ ਦੇਣਗੇ, ਫਿਰ ਉਹ ਕਿੱਥੇ ਜੁੜਨਗੇ? ਹਰ ਨਾਮੇ ਕੇ ਹੋਵੋ ਜੋੜੀ, ਹਰ ਨਾਮੇ ਕੇ ਹੋਵੋ ਜੋੜੀ। ਗੁਰਮੁਖ ਬੈਸੋ ਸਫਾ ਵਿਛਾਏ, ਗੁਰਮੁਖ ਬੈਸੋ ਸਫਾ ਵਿਛਾਏ। ਸੰਗਤਾਂ ਵਿੱਚ ਵਿਚਰਦਿਆਂ ਕਈ ਤਰ੍ਹਾਂ ਦੇ ਪ੍ਰੇਮੀ ਮਿਲਦੇ ਨੇ। ਕੋਈ ਪੁੱਛਦੇ ਨੇ ਜੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਜੇ ਸੰਖੇਪ ਵਿੱਚ ਸਮਝਣਾ ਹੋਵੇ ਤਾਂ ਕੀ ਹੈ? ਤੇ ਮੈਂ ਇੱਕੋ ਹੀ ਬੇਨਤੀ ਕਰਦਾ ਜੋ ਮੈਨੂੰ ਗੁਰੂ ਕਿਰਪਾ ਨਾਲ ਸਮਝ ਆਈ ਹੈ, ਬਈ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਦੋ ਅੱਖਰਾਂ ਉੱਤੇ ਆਧਾਰਿਤ ਹੈ, ਇੱਕ ਹੈ ਗੁਰਮੁਖ, ਇੱਕ ਹੈ ਮਨਮੁਖ। ਬਸ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਆਦਿ ਤੋਂ ਲੈ ਕੇ ਅੰਤ ਤੀਕਰ ਇਹਨਾਂ ਦੋ ਅੱਖਰਾਂ ਉੱਤੇ ਆਧਾਰਿਤ ਹੈ। ਗੁਰਮੁਖ ਉਹ ਹੈ ਜਿਹਦਾ ਮੂੰਹ ਗੁਰੂ ਵੱਲ ਹੈ, ਮਨਮੁਖ ਉਹ ਹੈ ਜਿਹਦਾ ਮੂੰਹ ਮਨ ਵੱਲ ਹੈ। ਜਿਹੜਾ ਆਪਣੇ ਜੀਵਨ ਵਿੱਚ ਗੁਰੂ ਦੀ ਸਿੱਖਿਆ ਨੂੰ ਪ੍ਰਧਾਨਤਾ ਦਿੰਦਾ, ਮੁੱਖ ਸਥਾਨ ਦਿੰਦਾ, ਮੁੱਖ ਦਰਜਾ ਦਿੰਦਾ, ਆਂਦਾ ਮੈਂ ਤਾਂ ਉਹ ਕਰਨਾ ਜੋ ਮੇਰੇ ਗੁਰੂ ਦੀ ਆਗਿਆ ਹੈ, ਉਹ ਤਾਂ ਬਣ ਗਿਆ ਗੁਰਮੁਖ। ਅਤੇ ਜਿਹੜਾ ਆਂਦਾ ਮੈਂ ਉਹ ਕਰਨਾ ਜੋ ਮੇਰਾ ਮਨ ਕਹਿੰਦਾ, ਉਹ ਮਨਮੁਖ ਬਣ ਗਿਆ। ਫਿਰ ਇਹਦੀ ਵਿਆਖਿਆ ਕਰਕੇ ਗੁਰਦੇਵ ਨੇ ਸਮਝਾਇਆ, ਜਿਹੜੇ ਤੇ ਬਣ ਜਾਂਦੇ ਨੇ ਗੁਰਮੁਖ ਉਹ ਜਾਗ ਪੈਂਦੇ। ਇੱਥੇ ਜਾਗਣ ਸੌਣ ਨੀਂਦਰ ਦੀ ਗੱਲ ਨਹੀਂ, ਹੋਸ਼ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਜੀਵਨ ਦਾ ਮਕਸਦ ਸਮਝ ਆ ਜਾਂਦਾ। ਅਤੇ ਪਾਤਸ਼ਾਹ ਕਹਿੰਦੇ ਗੁਰਮੁਖ ਜਾਗ ਰਹੇ ਦਿਨ ਰਾਤੀ, ਗੁਰਮੁਖ ਜਾਗ ਰਹੇ ਦਿਨ ਰਾਤੀ। ਜਦੋਂ ਤੁਸੀਂ ਇੰਨੇ ਇਕਾਗਰਚਿਤ ਹੋ ਕੇ ਸੁਣੋਗੇ, ਪੜ੍ਹੋਗੇ, ਸਮਝੋਗੇ, ਮੈਨੂੰ ਤਾਂ ਵਿਆਖਿਆ ਕਰਨ ਦੀ ਲੋੜ ਹੀ ਨਹੀਂ ਪੈਣੀ, ਤੁਹਾਨੂੰ ਆਪੇ ਹੀ ਸਮਝ ਆਈ ਜਾਣੀ ਹੈ। ਬੜੀ ਇਕਾਗਰਤਾ ਦੀ ਲੋੜ ਹੈ। ਜਦੋਂ ਕੋਈ ਸਾਡੀ ਗੱਲ ਧਿਆਨ ਨਾਲ ਨਹੀਂ ਸੁਣਦਾ, ਅਸੀਂ ਫਿਰ ਕਹਿੰਦੇ ਵੀ ਤੇਰਾ ਧਿਆਨ ਕਿੱਥੇ ਹੈ। ਜਦੋਂ ਕੋਈ ਇਹ ਕਹਿੰਦਾ ਜੀ ਮੈਂ ਸੁਣਿਆ ਤਾਂ ਜ਼ਰੂਰ ਹੈ ਪਰ ਮੈਨੂੰ ਸਮਝ ਨਹੀਂ ਆਈ, ਇਹਦਾ ਮਤਲਬ ਤਾਂ ਧਿਆਨ ਇੱਥੇ ਨਹੀਂ ਹੈ। ਧਿਆਨ ਹੋਣਾ ਬੜਾ ਜ਼ਰੂਰੀ ਹੈ। ਭਗਤ ਤਰਲੋਚਨ ਜੀ ਨੇ ਨਾਮਦੇਵ ਜੀ ਨੂੰ ਪੁੱਛਿਆ, ਨਾਮਦੇਵ ਜੀ ਤੁਸੀਂ ਹਰ ਵੇਲੇ ਕੱਪੜੇ ਛੇਵਦੇ ਰਹਿੰਦੇ, ਤੁਸੀਂ ਨਾਮ ਕਦੋਂ ਜਪਦੇ ਹੋ? ਭਗਤ ਜੀ ਨੇ ਆਖਿਆ ਤਰਲੋਚਨ ਜੀ ਮੈਂ ਤੁਹਾਨੂੰ ਸਮਝਾਵਾਂ, ਇੱਕੋ ਟਾਈਮ 'ਤੇ ਦੋਵੇਂ ਕੰਮ ਹੋ ਸਕਦੇ ਨੇ। ਉਹ ਕਿਵੇਂ? ਮਨ ਰਾਮ ਨਾਮਾ ਬੇਦੀਅਲੇ, ਮਨ ਰਾਮ ਨਾਮਾ ਬੇਦੀਅਲੇ, ਮਨ ਮਨ ਬੇਦੀਏ ਦਾ ਮਤਲਬ ਹੁੰਦਾ ਵਿੰਨ ਦੇਣਾ, ਜੋੜ ਦੇਣਾ, ਪਰੋ ਦੇਣਾ। ਮਨ ਰਾਮ ਨਾਮਾ ਬੇਦੀਅਲੇ, ਫਿਰ ਮਸਾਲਾਂ ਦੇ ਕੇ ਸਮਝਾਇਆ, ਜੈਸੇ ਕਣਕ ਕਲਾ ਚਿਤ ਮਾਂਡੀਅਲੇ। ਕਣਕ ਕਹਿੰਦੇ ਸੋਨੇ ਨੂੰ, ਕਲਾ ਕਹਿੰਦੇ ਨੇ ਸੋਨੇ 'ਤੇ ਕੰਮ ਕਰਨ ਵਾਲੇ ਨੂੰ। ਉਹ ਜਿਹੜੀ ਕਲਾ ਹੈ ਜਿਹਦੇ ਕਰਕੇ ਸੋਨੇ ਦੇ ਕੰਮ ਕਰਨ ਵਾਲਾ ਸੋਨੇ ਦੇ ਉੱਤੇ ਫੁੱਲ ਵੀ ਪਾ ਦਿੰਦਾ, ਵੇਲਾਂ ਵੀ ਪਾ ਦਿੰਦਾ, ਤੁਹਾਡਾ ਨਾਮ ਵੀ ਲਿਖ ਦਿੰਦਾ, ਜੇ ਕੋਈ ਕੋਲ ਗਾਹਕ ਆ ਜਾਵੇ ਉਹਦੇ ਨਾਲ ਗੱਲਾਂ ਵੀ ਕਰੀ ਜਾਂਦਾ। ਐਸਾ ਹੈ ਸਾਡੇ ਗੁਰੂ ਸਾਹਿਬਾਨ ਦਾ ਪਾਵਨ ਉਪਦੇਸ਼। ਬੜੇ ਮਸਾਲਾਂ ਦੇ ਕੇ ਨਾਮਦੇਵ ਜੀ ਨੇ ਸਮਝਾਇਆ, ਆਨੀ ਲੈ ਕਾਗਦ ਕਾਟੀ ਲੈ ਗੂੜੀ, ਆਕਾਸ਼ ਮਧੇ ਭਰਮੀਆਂ ਲੈ। ਬੜੀ ਸੌਖੀ ਜੀ ਮਿਸਾਲ ਦਿੱਤੀ, ਸਾਰੇ ਬਚਪਨ ਵਿੱਚ ਗੁੱਡੀਆਂ ਬਣਾਉਂਦੇ, ਪਤੰਗ ਬਣਾਉਂਦੇ, ਦੋ ਦੋ ਚਾਰ ਚਾਰ ਦਾ ਟੋਲਾ ਬਣ ਕੇ ਗੁੱਡੀਆਂ ਉਡਾਉਂਦੇ, ਗੱਲਾਂ ਵੀ ਕਰੀ ਜਾਂਦੇ, ਚਿੱਤ ਉੱਥੇ ਰੱਖਦੇ। ਤੋ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਸਮਝਾਉਂਦੀ ਹੈ, ਕਸਰ ਇੱਕੋ ਹੀ ਹੈ ਕਿ ਅਸੀਂ ਗੁਰਮੁਖ ਨਹੀਂ ਬਣਦੇ। ਅਤੇ ਜਿਹੜੇ ਗੁਰਮੁਖ ਬਣ ਜਾਂਦੇ ਨੇ, ਜਿਨ੍ਹਾਂ ਨੂੰ ਗੁਰੂ ਦੇ ਗਿਆਨ ਦੀ ਸਮਝ ਆ ਜਾਂਦੀ ਹੈ, ਗੁਰਮੁਖ ਜਾਗ ਰਹੇ ਦਿਨ ਰਾਤੀ, ਗੁਰਮੁਖ ਜਾਗ ਰਹੇ ਦਿਨ ਰਾਤੀ। ਸਾਚੇ ਕੀ ਲਿਵ ਗੁਰਮਤ ਜਾਤੀ, ਸਾਚੇ ਕੀ ਲਿਵ ਗੁਰਮਤ ਜਾਤੀ, ਸਾਚੇ ਕੀ ਲਿਵ ਗੁਰਮਤ। ਜਾਤੀ ਦਾ ਮਤਲਬ ਜਾਣ ਲਈ, ਗੁਰੂ ਦੀ ਮਤ ਦੁਆਰਾ ਉਹਨਾਂ ਨੇ ਸੱਚੇ ਨਾਲ ਜੁੜਨ ਦੀ ਲਿਵ ਸਮਝ ਲਈ। ਇਸ ਤਰ੍ਹਾਂ ਗੁਰੂ ਨਾਲ ਜੁੜੀਦਾ, ਇਸ ਤਰ੍ਹਾਂ ਪਰਮੇਸ਼ਵਰ ਨਾਲ ਜੁੜੀਦਾ। ਪਰ ਇਹਦੇ ਨਾਲ ਹੀ ਦੂਜੀ ਗੱਲ ਜੇ ਨਾ ਕੀਤੀ ਜਾਏ ਤਾਂ ਅਧੂਰੀ ਹੈ। ਮਨਮੁਖ ਸੋਏ ਰਹੇ ਸੇ ਲੂਟੇ, ਮਨਮੁਖ ਸੋਏ ਰਹੇ ਸੇ ਲੂਟੇ। ਮਨ ਮੁਖ ਸੋਏ। ਜਿਹੜੇ ਮਨ ਦੇ ਪਿੱਛੇ ਤੁਰੇ ਨੇ ਉਹ ਅਗਿਆਨਤਾ ਦੀ ਨੀਂਦਰ ਵਿੱਚ ਸੌਂ ਗਏ ਨੇ, ਜਿਹੜੇ ਸੌਂ ਗਏ ਨੇ ਉਹ ਲੁੱਟੇ ਗਏ। ਪਰ ਗੁਰਮੁਖ ਜਿਹੜਾ ਹੈ ਉਹ ਹਰ ਅਵਸਥਾ ਵਿੱਚ ਹਰ ਆਪਣੀ ਡਿਊਟੀ ਦਾ ਪਾਲਣ ਕਰਦਿਆਂ ਜਾਗਦਾ ਰਹਿੰਦਾ। ਹੁਣ ਜਿਹੜੀ ਗੱਲ ਅੱਜ ਗੁਰੂ ਪਾਤਸ਼ਾਹ ਨੇ ਸਮਝਾਈ ਹੈ, ਕਮਾਲ ਕਰ ਦਿੱਤੀ ਹੈ। ਪੰਗਤੀਆਂ 'ਤੇ ਸਿਰਫ ਚਾਰ ਪੰਜ ਛੋਟਾ ਜਿਹਾ ਆਕਾਰ ਹੈ ਸ਼ਬਦ ਦਾ, ਪਰ ਇੱਕ ਅਵਸਥਾ ਹੈ ਜਿਹੜੀ ਗੁਰੂ ਅਰਜਨ ਦੇਵ ਪਾਤਸ਼ਾਹ ਵਰਣਨ ਕਰਦੇ। ਕਹਿੰਦੇ ਜਦ ਤੱਕ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ ਉਦੋਂ ਅਵਸਥਾ ਹੋਰ ਸੀ, ਜਦੋਂ ਗੁਰੂ ਦੀ ਸ਼ਰਨ ਵਿੱਚ ਆਏ ਅਵਸਥਾ ਬਦਲ ਗਈ। ਜਦੋਂ ਤੱਕ ਬੱਚਾ ਸਕੂਲ ਨਹੀਂ ਜਾਂਦਾ ਉਹਨੂੰ ਕੋਈ ਊੜਾ ਐੜਾ ABC ਕਾ ਖਾ ਗਾ ਕੁਝ ਵੀ ਨਹੀਂ ਆਉਂਦਾ, ਕੋਈ ਜਮ੍ਹਾਂ ਕਰਨੀ ਨਹੀਂ ਆਉਂਦੀ, ਕੋਈ ਤਕਸੀਮ ਕਰਨੀ ਨਹੀਂ ਆਉਂਦੀ, ਕੋਈ ਘਟਾਓ ਨਹੀਂ ਆਉਂਦਾ, ਕੋਈ ਵਧਾਓ ਨਹੀਂ ਆਉਂਦਾ। ਪਰ ਜਦੋਂ ਸਕੂਲ ਜਾਣ ਲੱਗ ਪੈਂਦਾ ਫਿਰ ਉਸਨੂੰ ਹੌਲੀ ਹੌਲੀ ਸਾਰਾ ਹੀ ਗਿਆਨ ਹੋ ਜਾਂਦਾ। ਇਸੇ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਆਉਣ ਵਾਲੇ ਨੂੰ, ਗੁਰੂ ਕੀ ਬਾਣੀ ਨੂੰ ਪੜ੍ਹ ਕੇ ਸੁਣ ਕੇ ਸਮਝ ਕੇ ਕਮਾਉਣ ਵਾਲੇ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਪਰ ਅਸੀਂ ਅੱਜ ਗੁਰੂ ਦੀ ਸੰਗਤ ਤੋਂ ਟੁੱਟ ਕੇ ਦੂਰ 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 ਹੁੰਦੇ ਜਾਂਦੇ ਹਾਂ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਕਦੇ ਕੋਈ ਸ਼ੰਕਾ ਹੀ ਨਹੀਂ ਪੈਦਾ ਹੁੰਦਾ। ਉਹ ਤਾਂ ਹਰ ਵੇਲੇ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਗੁਰੂ ਦੀ ਗੱਲ ਚੇਤੇ ਰੱਖਦੇ ਨੇ, ਉਹਨਾਂ ਨੂੰ ਕਦੇ ਗੁਰੂ ਦੀ ਸਿੱਖਿਆ ਭੁੱਲਦੀ ਨਹੀਂ। ਹੁਣ ਪਾਤਸ਼ਾਹ ਕਹਿਣਾ ਕੀ ਚਾਹੁੰਦੇ ਨੇ? ਕਹਿੰਦੇ ਨੇ ਗੁਰੈ ਦਿਖਾਇਓ ਲੋਏ ਨਾ। ਦੇਖੋ ਛੋਟੇ ਛੋਟੇ ਅੱਖਰ ਉਹਨਾਂ ਦੇ ਭਾਵ ਨੂੰ ਸਮਝਣ ਦਾ ਯਤਨ ਕਰਨੇ। ਲੋਇਨਾ ਕਹਿੰਦੇ ਨੇ ਅੱਖਾਂ ਨੂੰ, ਦਿਖਾਇਓ ਦਿਖਾ ਦਿੱਤਾ। ਕੀ ਦਿਖਾ ਦਿੱਤਾ? ਉਹ ਪਰਮਾਤਮਾ ਦਿਖਾ ਦਿੱਤਾ ਜੋ ਜ਼ਰੇ ਜ਼ਰੇ ਅਤੇ ਕਣ ਕਣ ਵਿੱਚ ਸਮਾਇਆ ਹੋਇਆ, ਜੋ ਆਪਾਂ ਰੋਜ਼ ਪੜ੍ਹ ਰਹੇ ਹਾਂ, ਜਲ ਥਲ ਮਈਅਲ ਪੂਰੇ ਆ ਸੁਆਮੀ ਸਿਰਜਣਹਾਰ, ਅਨਗ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਲੋਕ ਤਾਂ ਲੜ ਲੜ ਕੇ ਮਰੀ ਜਾਂਦੇ ਨੇ, ਕੋਈ ਆਉਂਦਾ ਰੱਬ ਨਿਰਗੁਣ ਹੈ, ਕੋਈ ਆਉਂਦਾ ਰੱਬ ਸਰਗੁਣ ਹੈ, ਕੋਈ ਆਉਂਦਾ ਰੱਬ ਬੁੱਤਾਂ ਵਿੱਚ ਹੈ, ਕੋਈ ਆਉਂਦਾ ਮੂਰਤੀਆਂ ਵਿੱਚ ਹੈ, ਕੋਈ ਆਉਂਦਾ ਰੱਬ ਚੜ੍ਹਦੇ ਪਾਸੇ ਹੈ, ਕੋਈ ਆਉਂਦਾ ਰੱਬ ਲਹਿੰਦੇ ਪਾਸੇ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਜਿਹਨਾਂ ਗੁਰੂ ਪਿਆਰਿਆਂ ਨੇ ਗੁਰੂ ਦੀ ਸੰਗਤ ਕੀਤੀ, ਗੁਰੂ ਕੇ ਬਚਨਾਂ ਨੂੰ ਸੁਣ ਕੇ ਮੰਨਿਆ, ਉਹਨਾਂ ਨੂੰ ਗੁਰੂ ਨੇ ਲੋਇਨਾ ਅੱਖਾਂ ਨਾਲ ਦਿਖਾ ਦਿੱਤਾ। ਹੁਣ ਇਹ ਗੱਲ ਵਰਣਨ ਕਰਨ ਦਾ ਤਰੀਕਾ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਆਪਣੇ 'ਤੇ ਟੁਕਾ ਕੇ ਕਹਿੰਦੇ ਹਨ, ਬਿਸਰ ਗਈ ਸਭ ਤਾਤ ਪਰਾਈ, ਬਿਸਰ ਗਈ ਸਭ ਤਾਤ ਪਰਾਈ। ਦੇਖੋ ਬਾਣੀ ਪੜ੍ਹਨੀ ਚੰਗੀ ਗੱਲ ਹੈ, ਮੁਬਾਰਕ ਹੈ, ਪਰ ਬਾਣੀ ਨੂੰ ਸਮਝ ਕੇ ਪੜ੍ਹਨਾ, ਸਭ ਤੋਂ ਪਹਿਲਾਂ ਉਹਦਾ ਉਚਾਰਨ ਠੀਕ ਹੋਣਾ ਚਾਹੀਦਾ, ਉਹਦੇ ਵਿਸਰਾਮ ਠੀਕ ਲੱਗਣੇ ਚਾਹੀਦੇ ਨੇ, ਫਿਰ ਉਹਦੇ ਅੱਖਰੀ ਅਰਥ ਵੀ ਆਉਣੇ ਚਾਹੀਦੇ ਨੇ, ਫਿਰ ਉਹਦੇ ਭਾਵ ਅਰਥਾਂ ਤੱਕ ਮਨੁੱਖ ਆਪਣੇ ਆਪ ਤੁਰ ਪੈਂਦਾ। ਹੁਣ ਇੱਥੇ ਸ਼ਬਦ ਆਇਆ ਤਾਤ। ਤਾਤ ਕੀ ਹੁੰਦਾ? ਜੇ ਮੈਂ ਤਾਤ ਦੇ ਅੱਖਰੀ ਅਰਥ ਕਰਨ ਲੱਗਾ, ਤਾਤ ਪੁੱਤਰ ਨੂੰ ਵੀ ਕਹਿੰਦੇ ਨੇ, ਤਾਤ ਪਿਤਾ ਨੂੰ ਵੀ ਕਹਿੰਦੇ ਨੇ। ਇੱਥੇ ਤਾਤ ਦਾ ਮਤਲਬ ਹੈ ਤੱਤੇ ਹੋਣਾ। ਤੱਤੇ ਹੋਣ ਦਾ ਮਤਲਬ ਹੈ ਈਰਖਾ ਦੀ ਅੱਗ ਵਿੱਚ ਸੜਨਾ। ਪਹਿਲਾਂ ਇਹ ਦੇਖੋ ਵੀ ਸਾਡੇ ਅੰਦਰ ਕਿੰਨੀ ਈਰਖਾ ਹੈ। ਖਿਮਾ ਕਰ, ਬੰਦਾ ਆਪਣੇ ਦੁੱਖਾਂ ਕਰਕੇ ਦੁਖੀ ਨਹੀਂ, ਦੂਜਿਆਂ ਦੇ ਸੁੱਖ ਵੇਖ ਕੇ ਦੁਖੀ ਹੋ ਰਿਹਾ ਹੈ। ਗੁਆਂਢੀਆਂ ਦੇ ਘਰ ਟਰੈਕਟਰ ਆ ਗਿਆ, ਇਹਨੂੰ ਸਾੜਾ ਲੱਗ ਗਿਆ। ਗੁਆਂਢੀਆਂ ਦੀ ਕਣਕ ਜ਼ਿਆਦਾ ਹੋ ਗਈ, ਇਹਨੂੰ ਸਾੜਾ ਲੱਗ ਗਿਆ। ਇੱਦਾਂ ਅਸੀਂ ਸੜ ਸੜ ਕੇ ਦੁਖੀ ਹੋ ਰਹੇ ਹਾਂ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਜਿਸ ਦਿਨ ਤੋਂ ਮੈਨੂੰ ਗੁਰੂ ਦੀ ਸੰਗਤ ਮਿਲੀ, ਗੁਰੂ ਦੀ ਸਿੱਖਿਆ ਉੱਤੇ ਮੈਂ ਅਮਲ ਕੀਤਾ, ਬਿਸਰ ਗਈ ਸਭ ਤਾਤ ਪਰਾਈ, ਬਿਸਰ ਗਈ ਸਭ ਤਾਤ ਪਰਾਈ। ਜਬ ਤੇ ਸਾਧ ਸੰਗਤ ਮੋਹਿ ਪਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਗੁਰਦੁਆਰੇ ਸਾਹਿਬ ਬਣਾਉਣੇ ਬੜੀ ਅੱਛੀ ਬਾਤ ਹੈ, ਪਰ ਜਾਤਾਂ ਤੇ ਬਰਾਦਰੀਆਂ ਦੇ ਨਾਮ ਤੇ ਗੁਰਦੁਆਰੇ ਬਣਾਉਣੇ ਬੜੀ ਗਲਤ ਬਾਤ ਹੈ, ਉਹਦਾ ਮੋਢੀ ਅਸੀਂ ਗਲਤ ਮੰਨ ਲਿਆ। ਮੈਂ ਇੱਕ ਪਿੰਡ 'ਚ ਗਿਆ ਅਤੇ ਮੈਂ ਉਸ ਪਿੰਡ ਵਿੱਚ ਦੇਖਿਆ, ਮੈਨੂੰ ਪਤਾ ਨਹੀਂ ਸੀ, ਮੈਂ ਕਿਸੇ ਗੁਰੂ ਘਰ ਵਿੱਚ ਚਲਾ ਗਿਆ। ਮੈਂ ਪੁੱਛਿਆ, ਜੀ ਇੱਥੇ ਅੱਜ ਸਮਾਗਮ ਹੈ? ਅਦੇ ਨਾ ਜੀ, ਇੱਥੇ ਕੋਈ ਸਮਾਗਮ ਨਹੀਂ। ਮਗਰ ਇੱਕ ਬੱਚਾ ਆਇਆ, ਕਹਿੰਦਾ ਬਾਬਾ ਜੀ ਉਸ ਗੁਰਦੁਆਰੇ ਜਾਣਾ। ਇੰਨੇ ਕੁ ਸਮੇਂ ਵਿੱਚ ਮੈਂ ਉਹਨੂੰ ਪੁੱਛ ਲਿਆ, ਬੇਟਾ ਇਸ ਪਿੰਡ 'ਚ ਕਿੰਨੇ ਗੁਰਦੁਆਰੇ ਨੇ? ਕਹਿੰਦਾ ਜੀ ਚਾਰ। ਮੈਂ ਕਿਹਾ ਪਿੰਡ ਤਾਂ ਛੋਟਾ ਜਿਹਾ ਹੀ ਹੈ। ਕਹਿੰਦਾ ਜੀ ਨਹੀਂ, ਉਹ ਇੱਕ ਜੱਟਾਂ ਦਾ ਗੁਰਦੁਆਰਾ, ਇੱਕ ਰਾਮਗੜੀਆਂ ਦਾ, ਇੱਕ ਫਲਾਣਿਆਂ ਦਾ, ਇੱਕ ਟਮਕਾਣਿਆਂ ਦਾ। ਓਹੋ, ਜਿਹੜੀ ਗੱਲ ਤੋਂ ਗੁਰੂ ਨੇ ਕੱਢਣਾ ਸੀ, ਬਚਾਉਣਾ ਸੀ, ਉਹਦੇ 'ਚ ਅਸੀਂ ਫਸ ਗਏ। ਅਸੀਂ ਤਾਂ ਇਸ ਈਰਖਾ ਨੂੰ, ਇਸ ਸਾੜੇ ਨੂੰ, ਇਸ ਵਿਤਕਰੇ ਨੂੰ ਮੁਕਾਉਣਾ ਸੀ। ਫਿਰ ਇਹਦਾ ਮਤਲਬ ਗੁਰੂ ਦੀ ਸੰਗਤ ਦਾ ਕੋਈ ਅਸਰ ਨਹੀਂ ਨਾ ਹੋਇਆ, ਗੁਰੂ ਦੀ ਸਿੱਖਿਆ ਤਾਂ ਸੁਣੀ ਨਹੀਂ ਕਿਸੇ ਨੇ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਮੇਰੇ 'ਤੇ ਗੁਰੂ ਨੇ ਕਿਰਪਾ ਕੀਤੀ ਹੈ। ਜਦੋਂ ਤੋਂ ਮੈਂ ਗੁਰੂ ਦੀ ਸੰਗਤ ਵਿੱਚ ਆਇਆ, ਹੁਣ ਮੇਰੇ ਅੰਦਰੋਂ ਦੂਜਿਆਂ ਲਈ ਈਰਖਾ, ਦੂਜਿਆਂ ਨੂੰ ਘਟੀਆ ਸਮਝਣਾ। ਕੱਲ੍ਹ ਇੱਕ ਸੱਜਣ ਦਾ ਫੋਨ ਆਇਆ, ਬੜੇ ਕਿਸੇ ਵਿਦਵਾਨ ਦਾ ਜ਼ਿਕਰ ਕਰ ਰਿਹਾ ਸੀ, ਮੈਂ ਨਾਮ ਨਹੀਂ ਲੈਣਾ। ਕਹਿੰਦਾ ਜੀ ਉਹ ਬਾਹਮਣ ਸਿੱਖ ਸੀਗਾ। ਮੈਨੂੰ ਬੜਾ ਗੁੱਸਾ ਆ ਗਿਆ। ਮੈਂ ਕਿਹਾ ਤੈਨੂੰ ਸ਼ਰਮ ਆਉਣੀ ਚਾਹੀਦੀ, ਨਾਲੇ ਤੂੰ ਕਹਿੰਦਾ ਬੜਾ ਵਿਦਵਾਨ ਗੁਰਸਿੱਖ, ਜਿਹਨੇ ਅੰਮ੍ਰਿਤ ਛਕ ਲਿਆ, ਉਹ ਫਿਰ ਬਾਹਮਣ ਕਿੱਥੇ ਲੈ ਗਿਆ? ਉਹਦੇ ਲਈ ਫਿਰ ਇਹ ਵਰਤਣਾ, ਇਹ ਫਲਾਣਾ ਮਜ਼ਹਬੀ, ਫਲਾਣਾ ਫਲਾਣਾ, ਇੱਥੋਂ ਤਾਂ ਅਸੀਂ ਮਾਰ ਖਾ ਗਏ ਹਾਂ, ਇੱਥੋਂ ਤਾਂ ਅਸੀਂ ਪਛੜ ਗਏ ਹਾਂ। ਉਹ ਗੁਰੂ ਨੇ ਸਾਨੂੰ ਸਾਰਿਆਂ ਨੂੰ ਇੱਕ ਸੰਗਤ ਰੂਪ ਬਣਾਇਆ, ਇੱਕ ਪੰਗਤ ਰੂਪ ਬਣਾਇਆ, ਸਾਰੇ ਵਿਤਕਰੇ ਕੱਢ ਦਿੱਤੇ, ਸਾਨੂੰ ਖਾਲਸੇ ਦੀ ਉਪਾਧੀ ਦਿੱਤੀ। ਅਸੀਂ ਖਾਲਸੇ ਬਣੇ ਹੀ ਨਹੀਂ, ਸਾਡੀਆਂ ਅੱਖਾਂ ਵਿੱਚੋਂ ਗਿਆਨ ਦਾ ਸੁਰਮਾ ਪਿਆ ਹੀ ਨਹੀਂ, ਫਿਰ ਕਿਵੇਂ ਸਾਨੂੰ ਰੱਬ ਨਜ਼ਰ ਆ ਜਾਏ? ਐਵੇਂ ਨਾ ਗੁਰੂ 'ਤੇ ਉਲਾਂਭਾ ਦਿਆ ਜੇ ਵੀ ਗੁਰੂ ਨੇ ਸਾਨੂੰ ਰੱਬ ਨਹੀਂ ਵਿਖਾਇਆ। ਗੁਰੂ 'ਤੇ ਰੱਬ ਵਿਖਾਉਣ ਲਈ ਤਿਆਰ ਹੈ। ਉਹਦੇ ਕਹਿੰਦੇ ਜਿਹੜੇ ਗੁਰੂ ਦੀ ਸੰਗਤ ਵਿੱਚ ਆਉਣਗੇ, ਜਿਹੜੇ ਗੁਰੂ ਦਾ ਗਿਆਨ ਸੁਣ ਕੇ ਮੰਨਣਗੇ, ਉਹਨਾਂ ਦੀ ਅਵਸਥਾ ਇਹ ਬਣ ਜਾਏਗੀ, ਨਾ ਕੋਈ ਬੈਰੀ ਨਾ ਹੀ ਬੇਗਾਨਾ, ਨਾ ਕੋਈ ਬੈਰੀ ਨਾ ਹੀ ਬੇਗਾਨਾ। ਸਗਲ ਸੰਗ ਹਮ ਕੋ ਬਨ ਆਈ, ਸਗਲ ਸੰਗ ਹਮ ਕੋ ਬਨ ਆਈ। ਜਦੋਂ ਮੈਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦਾ, ਜਦੋਂ ਮੈਂ ਅੰਮ੍ਰਿਤਸਰ ਸਰੋਵਰ ਦੀ ਪਰਿਕਰਮਾ ਕਰਦਾ, ਮੈਂ ਵੇਖ ਕੇ ਅਸਰਜ ਹਾਂ ਗੁਰੂ ਦੀ ਕਲਾ। ਬਾਈ ਇੱਥੇ ਸਾਬਤ ਸੂਰਤ 'ਤੇ ਘੱਟ ਆਉਂਦੇ ਨੇ ਅਤੇ ਨੌਨ ਸਿੱਖ ਜ਼ਿਆਦਾ ਆ ਰਹੇ ਨੇ। ਜਰਾ ਮਾਰੋ ਨਜ਼ਰ, ਜੇ ਅਸੀਂ ਸੱਚਮੁੱਚ ਉਹਨਾਂ ਨਾਲ ਪਿਆਰ ਕਰੀਏ, ਜੇ ਸੱਚਮੁੱਚ ਉਹਨਾਂ ਨੂੰ ਗੁਰੂ ਕੇ ਸਿੱਖਾਂ ਵਾਲੀ ਉਹ ਮੂਰਤ ਸ਼ਕਲ ਵਿਖਾਈਏ, ਉਹ ਕਿਉਂ ਨਾ ਗੁਰੂ ਕੇ ਸਿੱਖ ਬਣ ਜਾਣਗੇ? ਤੁਹਾਨੂੰ ਕਿਸੇ ਯਤਨ ਦੀ ਲੋੜ ਵੀ ਨਹੀਂ ਪਏਗੀ, ਤੁਹਾਡੇ ਵਿਹਾਰ ਔਰ ਤੁਹਾਡੇ ਪਿਆਰ ਨਾਲ ਹੀ ਉਹ ਗੁਰੂ ਕੀ ਸਿੱਖ। ਪਰ ਜੇ ਉਹ ਸਾਨੂੰ ਆਪਸ ਵਿੱਚ ਲੜਦਿਆਂ ਨੂੰ ਵੇਖ ਲੈਣਗੇ, ਅਤੇ ਫਿਰ ਉਹ ਆਖਣਗੇ ਵੀ ਸਿੱਖਾਂ ਦਾ ਤਾਂ ਕੰਮ ਇਹੋ ਜਿਹਾ ਹੀ ਹੈ। ਗੁਰੂ ਕੀ ਕਹਿ ਰਹੇ ਨੇ? ਗੁਰੂ ਸਾਹਿਬ ਕਹਿ ਰਹੇ ਨੇ, ਭਾਈ ਜਦੋਂ ਤੋਂ ਮੈਂ ਗੁਰੂ ਦੀ ਸੰਗਤ ਵਿੱਚ ਆਇਆ, ਹੁਣ ਗੁਰੂ ਨੇ ਮੇਰੇ 'ਤੇ ਕਿਰਪਾ ਕਰ। ਇਹ ਠੀਕ ਹੈ, ਅੱਜ ਇੰਨੀਆਂ ਗੱਲਾਂ ਮੈਂ ਕਰ ਰਿਹਾ, ਇਹ ਕਈਆਂ ਨੂੰ ਕੌੜੀਆਂ ਲੱਗਦੀਆਂ ਨੇ, ਕਈਆਂ ਨੂੰ ਚੁੱਭਦੀਆਂ ਨੇ। ਮੈਂ ਕਿਹਾ ਕਰਦਾ ਵੀ ਜਦੋਂ ਅੱਖਾਂ ਵਿੱਚ ਸੁਰਮਾ ਪਾਈਦਾ ਨਾ ਬਚਪਨ ਵਿੱਚ, ਹੁਣ ਵੀ ਕਈ ਸਿਆਣੇ ਬੰਦੇ ਪਾਉਂਦੇ ਨੇ, ਉਹ ਜਦੋਂ ਸੁਰਮਾ ਪਾਈਦਾ ਉਦੋਂ ਤਾਂ ਅੱਖਾਂ ਨੂੰ ਬੜੀ ਤਕਲੀਫ ਹੁੰਦੀ ਹੈ। ਉਹ ਜਦੋਂ ਸਿਲਾਈ ਪੈਂਦੀ ਹੈ ਨਾ, ਕਈ ਸੁਰਮੇ ਬੜੇ ਤਿੱਖੇ ਹੁੰਦੇ ਨੇ, ਤੇਜ਼ ਹੁੰਦੇ ਨੇ, ਪਰ ਜਦੋਂ ਉਹ ਸੁਰਮਾ ਪੈਣ ਤੋਂ ਬਾਅਦ ਦੋ ਬੂੰਦਾਂ ਗਰਮ ਪਾਣੀ ਦੀਆਂ ਵਿੱਚੋਂ ਨਿਕਲ ਜਾਂਦੀਆਂ ਨੇ ਨਾ, ਫਿਰ ਅੱਖਾਂ ਦੀ ਰੋਸ਼ਨੀ ਵੱਧ ਜਾਂਦੀ ਹੈ, ਫਿਰ ਸਾਨੂੰ ਪ੍ਰਕਾਸ਼ ਜ਼ਿਆਦਾ ਨਜ਼ਰ ਆਉਣ ਲੱਗ ਪੈਂਦਾ। ਬਸ ਗੁਰੂ ਆਹ ਕੰਮ ਕਰਦਾ ਜੇ, ਜੋ ਅੱਜ ਦੇ ਪਾਵਨ ਸ਼ਬਦ ਦੀ ਪਹਿਲੀ ਪੰਕਤੀ ਅਤੇ ਰਹਾਓ ਦੀ ਪੰਕਤੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਨੇ ਕੀ ਕੀਤਾ? ਗੁਰੇ ਦਿਖਾਇਓ ਲੋਏ ਨਾ, ਗੁਰੇ ਦਿਖਾਇਓ ਲੋਏ ਨਾ। ਜੇ ਭਾਈ ਸਾਨੂੰ ਹੁਣ ਤੱਕ ਅੱਖਾਂ ਨਾਲੋਂ ਨਜ਼ਰ ਨਹੀਂ ਆਇਆ ਤੇ ਕਸੂਰ ਸਾਡਾ, ਅਸੀਂ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਵਾਇਆ ਹੀ ਨਹੀਂ। ਪੜ੍ਹੀ ਜਾਂਦੇ ਹਾਂ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਆਖਿਆ ਵਾਹਿਗੁਰੂ ਦੀ ਕਿਰਪਾ ਹੋ ਜਾਏ, ਆਓ ਅਸੀਂ ਵੀ ਕਿਰਪਾ ਮੰਗੀਏ, ਆਖੀਏ ਹੇ ਸਤਿਗੁਰੂ ਤੇਰੇ ਦਰ ਤੇ ਆਏ ਹਾਂ, ਸਾਡੀਆਂ ਅੱਖਾਂ ਵਿੱਚ ਵੀ ਗਿਆਨ ਦਾ ਸੁਰਮਾ ਪਾ ਦਿਓ, ਸਾਡੇ ਵਿੱਚੋਂ ਮੇਰ ਤੇਰ ਮੁੱਕ ਜਾਏ, ਸਾਡੇ ਵਿੱਚੋਂ ਇਹ ਵਿਤਕਰੇ ਖਤਮ ਹੋ ਜਾਣ, ਅਸੀਂ ਸਾਰਿਆਂ ਵਿੱਚੋਂ ਰੱਬ ਦੀ ਜੋਤ ਵੇਖੀਏ। ਬਾਬੇ ਨਾਨਕ ਨੇ ਤਾਂ ਬੜੀ ਕਿਰਪਾ ਕੀਤੀ, ਉਹਨਾਂ ਨੇ ਤਾਂ ਦੁਨੀਆਂ ਭਰ ਦਾ ਰਟਨ ਕਰਕੇ ਸਾਨੂੰ ਸਮਝਾਇਆ, ਆਖਿਆ ਰੱਬ ਬਹੁਤੇ ਨਹੀਂ ਜੇ, ਕੋਈ ਦੋ ਚਾਰ ਦਸ ਰੱਬ ਨਹੀਂ ਹੈਗੇ, ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਪਹਿਲਾਂ ਤੇ ਇਸ ਗੱਲ ਤੇ ਹਰ ਗੁਰਸਿੱਖ ਮਾਈ ਭਾਈ ਗੁਰੂ ਨਾਨਕ ਨਾਮ ਲੇਵਾ ਨੂੰ ਦ੍ਰਿੜ ਹੋ ਜਾਣਾ ਚਾਹੀਦਾ ਕਿ ਪਰਮਾਤਮਾ ਇੱਕ ਹੈ। ਤੇ ਜੇ ਪੁੱਛਿਆ ਮਹਾਰਾਜ ਉਹ ਰਹਿੰਦਾ ਕਿੱਥੇ ਹੈ, ਤੇ ਬਾਬੇ ਨਾਨਕ ਜੀ ਨੇ ਆਖਿਆ ਸਭ ਮੈਂ ਜੋਤ, ਜੋਤ ਹੈ ਸੋਏ, ਸਭ ਮੈਂ ਜੋਤ, ਜੋਤ ਹੈ ਸੋਏ। ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਆ ਜਿਹੜਾ ਮੈਂ ਬੋਲ ਰਿਹਾ ਨਾ, ਇਹ ਉਹਦੀ ਜੋਤ ਕਰਕੇ ਬੋਲ ਰਿਹਾ, ਆ ਜਿਹੜਾ ਤੁਸੀਂ ਸੁਣ ਰਹੇ ਹੋ ਉਹਦੀ ਜੋਤ ਕਰਕੇ ਸੁਣ ਰਹੇ ਹੋ। ਫਿਰ ਆ ਜਿਹੜੇ ਵਿਤਕਰੇ ਅਸੀਂ ਪਾਏ ਨੇ, ਬਾਬੇ ਨਾਨਕ ਨੇ ਤਾਂ ਕਿਹਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ। ਪਰ ਅਸੀਂ ਹਾਲੀ ਵੀ ਨੀਚ ਊਚ ਵਿੱਚ ਫਸੇ ਪਏ ਹਾਂ, ਅਸੀਂ ਪੰਗਤ ਵਿੱਚ ਨਹੀਂ ਬਹਿਣ ਦਿੰਦੇ, ਅਸੀਂ ਨਾ ਤੂੰ ਉੱਥੇ ਚੱਲ, ਤੂੰ ਚੌਥੇ ਪੌੜੇ ਦਾ, ਤੂੰ ਫਲਾਣੇ ਪੌੜੇ। ਬਾਬਾ ਨਾਨਕ ਕੁਝ ਹੋਰ ਹੀ ਕਹਿ ਰਹੇ ਨੇ। ਬਾਬੇ ਨਾਨਕ ਜੀ ਨੇ ਉਹਨਾਂ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਕੀਤੀ ਹੈ ਜਿਨ੍ਹਾਂ ਦੇ ਭੁਲੇਖੇ ਦੂਰ ਹੋ ਗਏ ਨੇ, ਅਤੇ ਜਿਨ੍ਹਾਂ ਨੇ ਬਾਂਹ ਉਲਾਰ ਕੇ ਆਖਿਆ ਲੋਕਾ ਭਰਮ ਨ ਭੁੱਲੋ ਭਾਈ, ਲੋਕਾ ਭਰਮ ਨ ਭੁੱਲੋ ਭਾਈ। ਇੱਥੇ ਭਰਮ ਦੇ ਮੰਮੇ ਨੂੰ ਸਿਹਾਰੀ ਹੈ, ਉਚਾਰਨ ਭਰਮ ਹੀ ਰਹੇਗਾ ਪਰ ਅਰਥ ਨੇ ਭਰਮ ਵਿੱਚ ਨਾ ਭੁੱਲੋ, ਲੋਗਾ ਭਰਮ ਨਾ ਭੁੱਲੋ ਭਾਈ। ਖਾਲਕ ਖਲਕ, ਖਲਕ ਮੈਂ ਖਾਲਕ, ਪੂਰ ਰਹੋ ਸਭ ਠਾਈ। ਫਰਕ ਸਿਰਫ ਇੰਨਾ ਹੈ ਜਿੰਨਾ ਇੱਕ ਘੁਮਿਆਰ ਦੇ ਘਰ ਜਾ ਕੇ ਭਾਂਡੇ ਵੇਖੋ ਨਾ, ਕਈ ਤਰ੍ਹਾਂ ਦੇ ਬਰਤਨ ਹੁੰਦੇ ਨੇ, ਕਿਸੇ ਦਾ ਆਕਾਰ ਛੋਟਾ, ਕਿਸੇ ਦਾ ਵੱਡਾ, ਕਿਸੇ ਦਾ ਨਾਮ ਕੁਝ, ਕਿਸੇ ਦਾ ਕੁਝ। ਮਾਟੀ ਏਕ ਅਨੇਕ ਭਾਂਤ ਕਰ, ਮਾਟੀ ਏਕ ਅਨੇਕ ਭਾਂਤ ਕਰ। ਸਾਜੀ ਸਾਜਨ ਹਾਰੇ, ਸਾਜੀ ਸਾਜਨ ਹਾਰੇ, ਨਾ ਕੱਛ ਪੋਚ ਮਾਟੀ ਕੇ ਭਾਂਡੇ, ਨਾ ਕੱਛ ਪੋਚ ਕੁਮਾਰੇ। ਕਈ ਸਰੋਤੇ ਕਹਿੰਦੇ ਹੋਣਗੇ ਭਾਈ ਸਾਹਿਬ ਨੂੰ ਟਾਈਮ ਹੀ ਨਹੀਂ ਦਿੰਦੇ। ਨਹੀਂ ਮੈਂ ਟਾਈਮ ਦਿਆਂਗਾ, ਪਰ ਮੈਂ ਚਾਹੁੰਦਾ ਪਹਿਲਾਂ ਚੰਗੀ ਤਰ੍ਹਾਂ ਉਥਾਨਕਾ ਵੱਜ ਜਾਏ, ਸ਼ਬਦ ਦੀ ਸਮਝ ਆ ਜਾਏ। ਮੈਂ ਪ੍ਰੈਕਟੀਕਲੀ ਤੌਰ 'ਤੇ ਹਰ ਗੱਲ ਨੂੰ ਦੇਖਿਆ। ਸਾਡਾ ਜਿੱਥੇ ਅਸਥਾਨ ਹੈ ਨਾ ਸ਼ਾਹਬਾਦ ਮਾਰਕੰਡਾ, ਉਹਦੇ ਬਿਲਕੁਲ ਪਿਛਲੇ ਪਾਸੇ ਵਾਲਮੀਕ ਨਗਰ ਹੈ। ਹੁਣ ਉੱਥੇ ਰਹਿਣ ਕਰਕੇ ਸਾਰਿਆਂ ਦੀਆਂ ਸ਼ਕਲਾਂ ਦੀ ਵੀ ਪਛਾਣ ਹੋ ਗਈ, ਸਭ ਦੀ ਪਤਾ। ਮੈਂ ਇੱਕ ਦਿਨ ਗੁਰਦੁਆਰੇ ਆਇਆ, ਇੱਕ ਬੀਬੀ ਜੀ ਬਾਹਰ ਖੜ੍ਹੇ, ਕਹਿੰਦੇ ਬਾਬਾ ਜੀ ਸੇਵਾਦਾਰ ਨੂੰ ਕਹੋ ਮੈਨੂੰ ਪ੍ਰਸ਼ਾਦ ਦੇ ਦੇਵੇ। ਮੈਂ ਕਿਹਾ ਕੀ ਗੱਲ ਬੇਟਾ, ਤੂੰ ਅੰਦਰ ਨਹੀਂ ਜਾ ਸਕਦੀ? ਮੈਨੂੰ ਪਤਾ ਸੀ ਉਹਦੇ ਅੰਦਰ ਝਿਜਕ ਹੈ। ਮੈਂ ਕਿਹਾ ਬੇਟਾ ਜੇ ਪ੍ਰਸ਼ਾਦ ਲੈਣਾ ਗੁਰੂ ਦਾ, ਹੱਥ ਧੋਵੋ, ਪੈਰ ਧੋਵੋ, ਅੰਦਰ ਜਾਓ, ਨਮਸਕਾਰ ਕਰੋ। ਜੇ ਤੁਹਾਨੂੰ ਕਿਸੇ ਨੇ ਰੋਕਿਆ ਤਾਂ ਮੈਨੂੰ ਦੱਸੋ, ਮੈਂ ਉਹਦੇ ਕੰਨ ਪੱਟ ਦਿਆਂਗਾ ਜੇ ਤੁਹਾਨੂੰ ਕਿਸੇ ਨੇ ਰੋਕਿਆ ਤਾਂ। ਉਹਦੀ ਝਿਜਕ ਲੈ ਗਈ, ਮੇਰੇ ਕਹਿਣ ਦੀ ਦੇਰੀ ਸੀ। ਉਹਨੇ ਹੱਥ ਪੈਰ ਧੋਤੇ, ਮੱਥਾ ਟੇਕਿਆ, ਪ੍ਰਸ਼ਾਦ ਲਿਆ, ਫਿਰ ਉਹਨੇ ਥੋੜ੍ਹੀ ਦੇਰ ਬਾਣੀ ਵੀ ਸੁਣੀ, ਉਹ ਰੋਜ਼ ਹੀ ਗੁਰਦੁਆਰੇ ਆਉਣ ਲੱਗ ਪਈ। ਉਹਦੀ ਝਿਜਕ ਲਾ ਦੀ, ਅਸੀਂ ਝਿਜਕ ਵਧਾ ਰਹੇ ਹਾਂ, ਅਸੀਂ ਆਪ ਲੋਕਾਂ ਨੂੰ ਦੂਰ ਕਰ ਰਹੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਦੀ ਸੰਗਤ ਵਿੱਚ ਆਉਣਗੇ ਉਹਨਾਂ ਨੂੰ ਗੁਰੂ ਅੱਖਾਂ ਨਾਲ ਰੱਬ ਵਿਖਾ ਦੇਵੇਗਾ। ਬਈ ਇਹਨਾਂ ਸਾਰਿਆਂ ਵਿੱਚ ਰੱਬ ਜੇ ਐਵੇਂ ਨਾ ਭੁਲੇਖਿਆਂ ਵਿੱਚ ਪਵੋ, ਐਵੇਂ ਨਾ ਵਿਤਕਰੇ ਪਾਓ। ਜੇ ਭਾਈ ਕਨ੍ਹਈਆ ਜੀ ਦੀ ਸਾਖੀ ਸੁਣਦੇ ਹੋ, ਜੇ ਉਹਨਾਂ ਦੇ ਕੀਤੇ ਹੋਏ ਕਰਤੱਵ ਨੂੰ ਦੇਖਦੇ ਹੋ, ਨਮਸਕਾਰ ਕਰਦੇ ਹੋ, ਧੰਨ ਭਾਈ ਕਨ੍ਹਈਆ ਜੀ ਕਹਿੰਦੇ ਹੋ, ਫਿਰ ਉਹ ਸਿੱਖਿਆ ਵੀ ਲੈ ਲਓ। ਉਹ ਤੁਸੀਂ ਅਮਨ ਵਿੱਚ ਨਹੀਂ ਰੱਬ ਵੇਖਦੇ ਕਿਸੇ ਦੇ ਵਿੱਚੋਂ, ਅਤੇ ਭਾਈ ਕਨ੍ਹਈਆ ਜੀ ਨੇ ਤਾਂ ਵਰਦੀਆਂ ਗੋਲੀਆਂ ਅਤੇ ਚੱਲਦੇ ਤੀਰਾਂ ਵਿੱਚੋਂ ਵੇਖਿਆ ਅਤੇ ਸਾਰਿਆਂ ਨੂੰ ਇੱਕੋ ਜਿਹਾ ਪਾਣੀ ਪਿਲਾਇਆ। ਬਈ ਸ਼ਿਕਾਇਤ ਕਰਨ ਵਾਲੇ ਵੀ ਵਿੱਚੇ ਹੁੰਦੇ ਨੇ, ਗੁਰੂ ਨੇ ਤਾਂ ਸਾਰਿਆਂ ਦੀ ਗੱਲ ਸੁਣਨੀ ਹੁੰਦੀ। ਗੁਰੂ ਜੀ ਨੇ ਸੁਣਿਆ ਅਤੇ ਬੁਲਾਇਆ, ਭਾਈ ਕਨ੍ਹਈਆ ਜੀ ਸੁਣਾਓ ਤੁਹਾਡੀ ਸ਼ਿਕਾਇਤ ਆਈ ਹੈ। ਕਹਿੰਦੇ ਮਹਾਰਾਜ ਮੈਂ ਭੁੱਲਣਹਾਰ ਹਾਂ, ਗਲਤੀ ਹੋ ਗਈ ਹੋਵੇਗੀ। ਨਹੀਂ ਨਹੀਂ, ਸੁਣਿਆ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਹੋ। ਕਹਿੰਦੇ ਨਾ ਪਾਤਸ਼ਾਹ, ਮੈਂ ਜਿਹੜੇ ਮੂੰਹ ਵਿੱਚ ਵੀ ਪਾਣੀ ਪਾਇਆ ਮੈਨੂੰ ਤਾਂ ਤੁਹਾਡੇ ਹੀ ਦਰਸ਼ਨ ਹੋਏ ਨੇ। ਫਿਰ ਕਲਗੀਆਂ ਵਾਲੇ ਪਾਤਸ਼ਾਹ ਨਾਰਾਜ਼ ਹੋਏ ਕਿ ਖੁਸ਼ ਦੱਸੋ ਤੁਸੀਂ, ਛਾਤੀ ਨਾਲ ਲਾ ਲਿਆ। ਕਹਿੰਦੇ ਵਾਹ ਭਾਈ ਕਨ੍ਹਈਆ ਜੀ, ਤੁਸੀਂ ਗੁਰਮਤ ਦੀ ਗੱਲ ਸਮਝੀ ਹੈ, ਹੁਣ ਨਿਰਾ ਪਾਣੀ ਨਾ ਪਿਲਾਇਆ ਕਰੋ, ਜ਼ਖਮਾਂ 'ਤੇ ਮਲਮ ਵੀ ਲਾਇਆ ਕਰੋ। ਆਹ ਕੰਮ ਕਰਦਾ ਜੇ ਗੁਰੂ, ਗੁਰੇ ਦਿਖਾਇਓ ਲੋਏ ਨਾ, ਗੁਰੇ ਦਿਖਾਇਓ ਲੋਏ ਨਾ। ਪਰ ਇਹ ਗੁਰੂ ਦਾ ਗਿਆਨ ਤਾਂ ਸਫਲ ਹੋਵੇਗਾ, ਸਾਡੇ 'ਤੇ ਅਸਰ ਕਰੇਗਾ, ਜੇ ਅੰਦਰ ਦੀਆਂ ਗੰਢਾਂ ਖੋਲੋਗੇ। ਅਸੀਂ ਗੰਢਾਂ ਬੰਨੀ ਫਿਰਦੇ ਹਾਂ, ਅਸੀਂ ਫਲਾਣੀ ਸੰਪਰਦਾ ਦੇ ਹਾਂ, ਅਸੀਂ ਫਲਾਣੇ ਜਥੇ ਦੇ ਹਾਂ, ਅਸੀਂ ਫਲਾਣੇ ਦੇ ਹਾਂ। ਗੁਰੂ ਦੇ ਤਾਂ ਬਣਦੇ ਹੀ ਨਹੀਂ, ਗੁਰੂ ਦੇ ਬਣ ਜਾਈਏ ਅਤੇ ਫਿਰ ਗੁਰੂ ਗਿਆਨ ਕਿਵੇਂ ਬਖਸ਼ਦਾ? ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਨੇ, ਗੁਰੇ ਗੱਗੇ ਨੂੰ ਗੋਵੰਕੜ, ਰਾਰਾ ਹਾਏ ਨੂੰ ਹਿਸਿਆਰੀ। ਜਿਹਦਾ ਮਤਲਬ ਹੈ ਗੁਰੂ ਨੇ ਦਿਖਾਇਓ, ਦਿਖਾ ਦਿੱਤਾ ਹੈ ਲੋਇਨਾ ਅੱਖਾਂ ਦੇ ਨਾਲ। ਕੀ ਦਿਖਾ ਦਿੱਤਾ? ਅੱਗੇ ਪੜੋ ਜੀ।
ਰਹਾਓ ਇਤ ਹੈ ਉਤ ਹੈ ਘਟ 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 ਘਟ, ਤੂੰ ਹੀ ਤੂੰ ਹੀ ਮੋਹਨਾ।
ਹੁਣ ਅਰਥ ਤੇ ਤੁਸੀਂ ਆਪੇ ਹੀ ਕਰ ਲੈਣੇ, ਅਰਥਾਂ ਦੀ ਕੋਈ ਬਹੁਤੀ ਮੁਤਾਜੀ ਨਹੀਂ ਹੈਗੀ। ਗੁਰਬਾਣੀ ਸਾਡੀ ਬੋਲੀ ਵਿੱਚ ਹੈ। ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਗਏ ਨਾ ਗੁਰਮਤ ਦਾ ਪ੍ਰਚਾਰ ਕਰਦੇ ਹੋਏ ਬਨਾਰਸ, ਅਤੇ ਉਹਨਾਂ ਦੀ ਕਥਾ ਵਿੱਚ, ਉਹਨਾਂ ਦੇ ਵਿਚਾਰ ਵਿੱਚ ਇੰਨਾ ਅਸਰ ਸੀ ਕਿ ਜਿਹੜਾ ਕਾਂਸ਼ੀ ਦਾ ਰਾਜਾ ਸੀ ਉਹ ਵੀ ਉਹਨਾਂ ਦੀ ਕਥਾ ਸੁਣਨ ਆਇਆ ਕਰੇ। ਜਦੋਂ ਸੁਣਨ ਆਇਆ ਕਰੇ ਤਾਂ ਫਿਰ ਉਹ ਗੁਰੂ ਦਾ ਸਿੱਖ ਬਣ ਗਿਆ, ਅਤੇ ਕਾਂਸ਼ੀ ਦੇ ਪੰਡਤਾਂ ਨੂੰ ਫਿਕਰ ਹੋ ਗਿਆ। ਉਹਨਾਂ ਆਖਿਆ ਜੇ ਰਾਜਾ ਸਿੱਖ ਬਣ ਗਿਆ ਤਾਂ ਸਾਡੀ ਤਾਂ ਗੱਲ ਹੌਲੀ ਪੈ ਜਾਏਗੀ, ਹੋਵੇ ਨਾ ਇਹਨੂੰ ਭਜਾਈਏ ਇੱਥੋਂ। ਉਹ ਇਕੱਠੇ ਹੋ ਕੇ ਡੈਪੂਟੇਸ਼ਨ ਲੈ ਕੇ ਰਾਜੇ ਕੋਲ ਚਲੇ ਗਏ। ਰਾਜਨ, ਆਹ ਜਿਹੜਾ ਸਿੱਖ ਪੰਜਾਬ ਤੋਂ ਆਇਆ ਨਾ ਕਥਾ ਕਰਨ ਵਾਲਾ, ਅਸੀਂ ਇਹਦੇ ਨਾਲ ਕੋਈ ਸਵਾਲ ਜਵਾਬ ਕਰਨੇ ਨੇ। ਉਹਨਾਂ ਦਾ ਮਤਲਬ ਸੀ ਵੀ ਅਸੀਂ ਬੜੇ ਪੰਡਿਤ ਹਾਂ, ਵਿਦਵਾਨ ਹਾਂ, ਐਸੇ ਸਵਾਲ ਕਰਾਂਗੇ ਇਹਦੇ ਕੋਲ ਜਵਾਬ ਨਹੀਂ ਆਉਣਗੇ, ਆਪੇ ਹਾਰ ਕੇ ਤੁਰ ਜਾਏ। ਰਾਜਾ ਕਹਿਣ ਲੱਗਾ ਵੀ ਗੱਲ ਸੁਣੋ, ਮੈਂ ਉਹਨਾਂ ਦੀ ਕਥਾ ਸੁਣਦਾ ਹਾਂ, ਉਹ ਕਦੇ ਕੋਈ ਗਲਤ ਗੱਲ ਨਹੀਂ ਕਰਦੇ, ਮੈਨੂੰ ਬਹੁਤ ਪਸੰਦ ਹੈ, ਪਰ ਆਓ ਵਿਚਾਰ ਕਰ ਲੈਂਦੇ ਹਾਂ। ਭਾਈ ਸਾਹਿਬ ਨੂੰ ਪੁੱਛਿਆ, ਭਾਈ ਸਾਹਿਬ ਕਾਂਸ਼ੀ ਦੇ ਪੰਡਿਤ ਤੁਹਾਡੇ ਨਾਲ ਕੁਝ ਵਿਚਾਰ ਕਰਨੀ ਚਾਹੁੰਦੇ ਨੇ। ਯਾਦ ਰੱਖੋ, ਜਿਹੜਾ ਗੁਰਸਿੱਖ ਨਿਤਨੇਮੀ ਹੈ, ਜਿਹੜਾ ਗੁਰਸਿੱਖ ਗੁਰੂ ਦੀ ਬਾਣੀ ਅਨੁਸਾਰ ਚੱਲਦਾ, ਉਹਦੀ ਕਰਨੀ ਪੂਰੀ ਹੈ ਅਤੇ ਜਿਹਦੀ ਕਰਨੀ ਹੈ ਪੂਰੀ ਉਹਦੀ ਮਤ ਵੀ ਪੂਰੀ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਾਂ ਕਰਨੀ ਤਾਂ ਪੂਰੀ ਮਤ। ਜਿਹੜਾ ਆਪ ਨਿਤਨੇਮ ਨਹੀਂ ਕਰਦਾ ਉਹ ਕਿਸੇ ਨੂੰ ਆਖੇ ਜੀ ਨਿਤਨੇਮ ਕਰ, ਉਹਦਾ ਕੀ ਫਾਇਦਾ, ਉਹ ਨਹੀਂ ਦੱਸ ਸਕਦਾ। ਜਾਂ ਕਰਨੀ ਤਾਂ ਪੂਰੀ ਮਤ, ਕਰਨੀ ਵਾਜੋਂ ਘੱਟੇ ਘੱਟ। ਗੱਲ ਕੀ, ਭਾਈ ਸਾਹਿਬ ਨੂੰ ਪੁੱਛਿਆ, ਕਹਿਣ ਲੱਗੇ ਜਦੋਂ ਮਰਜ਼ੀ, ਜਿੱਥੇ ਉਹਨਾਂ ਦਾ ਜੀ ਕਰੇ ਵਿਦਵਾਨ ਆਉਣ ਵਿਚਾਰ ਕਰਾਂਗੇ। ਮੈਂ ਇਸ ਲਈ ਪ੍ਰਕਰਨ ਦੇ ਰਿਹਾ ਬਈ ਗੁਰਬਾਣੀ ਕਿਤਨੀ ਸੌਖੀ ਹੈ, ਪਰ ਨਾ ਪੜ੍ਹਨ ਅਤੇ ਵਿਚਾਰਨ ਕਰਕੇ ਹੁਣ ਸਾਨੂੰ ਔਖੀ ਲੱਗਣ ਲੱਗ ਪਈ। ਵਿਦਵਾਨ ਆਏ, ਪੰਡਿਤ ਆਏ, ਭਾਈ ਸਾਹਿਬ ਵੀ ਬੈਠੇ, ਰਾਜਾ ਵੀ ਬੈਠਿਆ, ਲੋਕ ਵੀ ਬੈਠੇ। ਭਾਈ ਸਾਹਿਬ ਕਹਿੰਦੇ ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਕਹਿੰਦੇ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਚਾਰ ਵੇਦ, 27 ਸਿਮਰਤੀਆਂ, 18 ਪੁਰਾਣ, 60 ਸ਼ਾਸਤਰ, 9 ਉਪਨਿਸ਼ਦ, ਇੰਨੇ ਗ੍ਰੰਥ ਮੌਜੂਦ ਸਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਲੋੜ ਕਿਉਂ ਪਈ? ਇਹ ਤੁਹਾਨੂੰ ਵੀ ਕੋਈ ਪੁੱਛ ਸਕਦਾ, ਇਸ ਲਈ ਤੁਹਾਨੂੰ ਇਸ ਸਵਾਲ ਦਾ ਜਵਾਬ ਆਉਣਾ ਚਾਹੀਦਾ। ਭਾਈ ਸਾਹਿਬ ਕਹਿਣ ਲੱਗੇ ਜਿਹਨਾਂ ਗ੍ਰੰਥਾਂ ਦਾ ਤੁਸੀਂ ਨਾਮ ਲਿਆ, ਮੈਂ ਇਹ ਪੜ੍ਹੇ ਹਨ, ਮੈਂ ਜਾਣਦਾ ਹਾਂ, ਇਹਨਾਂ ਵਿੱਚ ਵੀ ਗਿਆਨ ਹੈ, ਪਰ ਇਹਨਾਂ ਦਾ ਗਿਆਨ ਖੂਹ ਦਾ ਪਾਣੀ ਹੈ। ਆਖਣਗੇ ਕੀ ਮਤਲਬ? ਆਖਿਆ ਜਿਸ ਤਰ੍ਹਾਂ ਖੇਤ ਨੂੰ ਸਿੰਜਣ ਲਈ ਖੂਹ ਲਾਇਆ ਜਾਂਦਾ, ਪਰ ਖੂਹ ਦੀ ਕਪੈਸਿਟੀ ਸੀਮਾ ਬੜੀ ਸੀਮਤ ਹੈ। ਇਹ ਸਾਰੇ ਗ੍ਰੰਥ ਸੰਸਕ੍ਰਿਤ ਵਿੱਚ ਹਨ ਅਤੇ ਸੰਸਕ੍ਰਿਤ 'ਤੇ ਤੁਹਾਡਾ ਕਬਜ਼ਾ ਹੈ, ਤੁਸੀਂ ਆਪਣੇ ਤੋਂ ਬਿਨਾਂ ਹੋਰ ਦੂਜੇ ਨੂੰ ਸੰਸਕ੍ਰਿਤ ਪੜ੍ਹਨ ਨਹੀਂ ਦਿੰਦੇ। ਅਤੇ ਜਿਹਨੂੰ ਉਹ ਭਾਸ਼ਾ ਆਉਂਦੀ ਨਹੀਂ, ਉਹ ਗ੍ਰੰਥ ਪੜ੍ਹੇਗਾ ਕਿਵੇਂ ਅਤੇ ਗਿਆਨ ਲਵੇਗਾ ਕਿਵੇਂ? ਇਹ ਜਿਹੜੀ ਗੁਰੂ ਕੀ ਬਾਣੀ ਹੈ, ਮੀਂਹ ਦਾ ਪਾਣੀ, ਮੀਂਹ ਦਾ ਪਾਣੀ ਜਦੋਂ ਵਰਖਾ ਹੁੰਦੀ ਹੈ ਨਾ, ਸਾਰੇ ਖੇਤਾਂ ਨੂੰ ਸਿੰਜ ਲੈਂਦੀ ਹੈ। ਬਸ ਧਿਆਨ ਦੇਣ ਦੀ ਲੋੜ ਹੈ, ਗੁਰੂ ਕੀ ਬਾਣੀ ਮੀਂਹ ਦਾ ਪਾਣੀ ਹੈ, ਅਰਥਾਂ ਦੀ ਵਿਚਾਰ ਦੀ ਬਹੁਤੀ ਮੁਤਾਜੀ ਨਹੀਂ ਰਹਿੰਦੀ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੇਰੇ 'ਤੇ ਗੁਰੂ ਨੇ ਕਿਰਪਾ ਕੀਤੀ ਹੈ ਅਤੇ ਕੀ ਹੋਇਆ, ਗੁਰੇ ਦਿਖਾਇਓ ਲੋਏ ਨਾ, ਗੁਰੇ ਦਿਖਾਇਓ ਲੋਏ ਨਾ। ਇਹ ਸ਼ਬਦ ਤੁਸੀਂ ਕੰਠ ਕਰ ਲੈਣਾ, ਹੋਮਵਰਕ ਵੀ ਕਰਿਓ, ਘਰ ਜਾ ਕੇ ਵੀ ਇਹਨੂੰ ਪੜਿਓ, ਵਿਚਾਰਿਓ ਕੀ ਦਿਖਾਇਆ ਗੁਰੂ ਨੇ ਅੱਖਾਂ ਨਾਲ। ਕਹਿੰਦੇ ਈਤੈ ਊਤੈ ਘਟ 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 ਘਟ, ਤੂੰ ਹੀ ਤੂੰ ਹੀ, ਮੋਹੇ ਨਾ। ਈਤੈ ਇੱਥੇ, ਊਤੈ ਉੱਥੇ, ਘਟ 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 ਘਟ, ਹਰ ਘਟ ਦੇ ਟੈਕੇ ਨੂੰ ਸਿਹਾਰੀ, ਹਰ ਘਟ ਵਿੱਚ ਪੜ੍ਹਦੇ ਰੋਜ਼ਾਂ ਘਟ ਘਟ ਮੈਂ, ਹਰ ਜੂਬਤ ਹੈ ਸੰਤਨ ਕਹੋ ਪੁਕਾਰ, ਸੰਤੋ ਘਟ ਘਟ ਰਹਿ ਸਮਾਇਓ, ਪੂਰਨ ਪੂਰ ਰਹੋ ਸਰਵ ਮੈਂ, ਜਲ ਥਲ ਰਮਈਆ ਆਹਿਓ। ਜੇ ਕੋ ਆਖੇ ਜੀ ਇੱਕ ਸਾਰਿਆਂ ਵਿੱਚ ਕਿਵੇਂ ਹੈ? ਕਹਿੰਦੇ ਸਗਲ ਬਨਸਪਤ ਮੈਂ ਬਹਿ ਸੰਤਰ, ਸਗਲ ਦੂਧ ਮੈਂ ਗਹੀਆ, ਊਚ ਨੀਚ ਮੈਂ ਜੋਤ ਸਮਾਨੀ, ਘਟ ਘਟ ਮਾਧੋ ਜੀਆ। ਆਖਿਆ ਇਹ ਗੁਰੂ ਨੇ ਮੈਨੂੰ ਅੱਖਾਂ ਨਾਲ ਵਿਖਾ ਦਿੱਤਾ ਹੈ, ਈਤੈ ਊਤੈ ਘਟ 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 ਘਟ, ਤੂੰ ਹੀ ਮੋਹੇ ਨਾ। ਹੇ ਮੋਹ ਲੈਣ ਵਾਲੇ ਪਰਮਾਤਮਾ, ਤੂੰ ਸਾਰੀ ਜਗ੍ਹਾ ਤੇ ਮੈਨੂੰ ਨਜ਼ਰ ਆਉਣ ਲੱਗ ਪਿਆ ਹੈ।
ਕਾਰਨ ਕਰਨ ਧਾਰਨ ਧਰਨ, ਇੱਕ ਇੱਕ ਸੋਹਣਾ।
ਕਹਿੰਦੇ ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਆ ਗਈ, ਕਾਰਨ ਕਰਨਾ, ਸਾਰੇ ਕਾਰਨਾਂ ਦੇ ਕਰਨ ਵਾਲਾ ਤੂੰ ਹੈ, ਧਾਰਨ ਧਰਨਾ, ਧਰਨਾ ਕਹਿੰਦੇ ਨੇ ਧਰਤੀ ਨੂੰ, ਇਸ ਧਰਤੀ ਨੂੰ ਵੀ ਤੂੰ ਹੀ ਧਾਰਨ ਕੀਤਾ ਹੋਇਆ, ਟਿਕਾਇਆ ਹੋਇਆ। ਦੇਖੋ ਐਡਾ ਵੱਡਾ ਅਸਮਾਨ ਹੈ, ਅਸੀਂ ਕੈਲੰਡਰ ਪਾਉਣਾ ਹੋਵੇ ਤਾਂ ਕਿਤਨਾ ਜੁਗਾੜ ਕਰਦੇ ਹਾਂ, ਕਿਤਨੇ ਪਿੱਲਰ, ਕਿਤਨੀਆਂ ਦੀਵਾਰਾਂ, ਕਿਤਨੇ ਥੰਮਲੇ। ਪਰ ਜਿਹੜਾ ਵਾਹਿਗੁਰੂ ਨੇ ਆਕਾਸ਼ ਰੂਪੀ ਲੈਂਟਰ ਪਾਇਆ, ਕਿਤੇ ਥੰਮਾ ਲਾਇਆ ਹੀ ਨਹੀਂ। ਇਸ ਧਰਤੀ ਨੂੰ ਉਹਨੇ ਟਿਕਾਇਆ, ਇਹ ਉਹਦੀ ਸਮਰੱਥਾ ਹੈ, ਕਲਾ ਹੈ। ਤਾਂ ਗੁਰੂ ਦੇਵ ਕਹਿੰਦੇ ਮੈਨੂੰ ਸਮਝ ਆ ਗਈ, ਕਾਰਨ ਕਰਨਾ ਧਾਰਨ ਧਰਨਾ, ਕਾਰਨ ਕਰਨਾ ਧਾਰਨ ਧਰਨਾ। ਇੱਕ ਇੱਕ ਸੋਹਣਾ, ਇੱਕ ਸੋਹਣਾ ਉਹ ਸੋਹਣਾ ਪਰਮਾਤਮਾ ਸੁਭਾਇਮਾਨ ਹੋ ਰਿਹਾ ਸਭ ਥਾਂ ਤੇ। ਬਸ ਸਾਡੀਆਂ ਅੱਖਾਂ ਤੇ ਜਿਹੜੀ ਪੱਟੀ ਹੈ ਨਾ, ਉਹ ਹੈ ਅਗਿਆਨਤਾ ਦੀ, ਉਹ ਹੈ ਵਿਤਕਰਿਆਂ ਦੀ, ਉਹ ਲੈ ਜਾਏ ਤੇ ਫਿਰ ਜਾਂ ਜਾਂ ਪੇਖੋ ਤਾਂ ਹਜ਼ੂਰ, ਜਾਂ ਜਾਂ ਪੇਖੋ ਤਾਂ ਹਜ਼ੂਰ, ਜਾਂ ਜਾਂ ਦੂਰ ਕਤੋਂ ਨਾ ਜਾਈ, ਦੂਰ ਕਤੋਂ ਨਾ ਜਾਈ, ਉਹ ਤਾਂ ਕਿਧਰੇ ਦੂਰ ਹੈ ਹੀ ਨਹੀਂ। ਪਾਤਸ਼ਾਹ ਕਹਿੰਦੇ ਨੇ ਗੁਰੂ ਨੇ ਮੇਰੇ ਤੇ ਕਿਰਪਾ ਕਰ ਦਿੱਤੀ ਹੈ। ਪੜੋ ਜੀ,
ਸੰਤਨ ਪਰਸਨ ਬਲਿਹਾਰੀ ਦਰਸਨ,
ਹਾਂਜੀ ਚਲੋ,
ਨਾਨਕ ਸੁਖ ਸੁਖ ਸੋਏ ਨਾ।
ਦੇਖੋ ਹਰ ਬਿਮਾਰੀ ਦਾ ਇਲਾਜ ਹੈ ਤੇ ਹਰ ਇਲਾਜ ਲਈ ਸਾਨੂੰ ਯਤਨ ਕਰਨਾ ਪੈਂਦਾ, ਪਰ ਅਸੀਂ ਹੁਣ ਹੁਜਤਾਂ ਦਾ ਆਸਰਾ ਲੈਣ ਲੱਗ ਪਏ। ਜੇ ਕਿਸੇ ਨੂੰ ਕਹੋ ਅੰਮ੍ਰਿਤ ਛਕ ਲਓ, ਹਾਲੀ ਜੀ ਗੁਰੂ ਦੀ ਕਿਰਪਾ ਨਹੀਂ ਹੋਈ ਸਾਡੇ ਤੇ, ਮੈਂ ਕਿਹਾ ਜੀ ਸ਼ਰਾਬ ਪੀਣ ਦੀ ਕਿਰਪਾ ਹੋ ਗਈ ਤੁਹਾਡੇ ਤੇ, ਇਹ ਕਿਹਨੂੰ ਪੁੱਛ ਕੇ ਪੀਤੀ ਤੁਸੀਂ, ਹੁਜਤਾਂ ਕਰੀ ਜਾਂਦੇ। ਹਰ ਬਿਮਾਰੀ ਦਾ ਇਲਾਜ ਹੈ ਤੇ ਉਸ ਇਲਾਜ ਲਈ ਡਾਕਟਰ ਕੋਲ ਜਾਣਾ ਪਵੇਗਾ ਤੇ ਫਿਰ ਡਾਕਟਰ ਦੇ ਕਹੇ ਅਨੁਸਾਰ ਦਵਾਈ ਵੀ ਖਾਣੀ ਤੇ ਪਰਹੇਜ਼ ਵੀ ਕਰਨਾ, ਫਿਰ ਤੇ ਅਸੀਂ ਕਹਿ ਸਕਦੇ ਹਾਂ ਕਿ ਡਾਕਟਰ ਸਾਹਿਬ ਕਿਰਪਾ ਹੋ ਗਈ ਹੈ, ਮੈਂ ਠੀਕ ਹੋ ਗਿਆ। ਜੇ ਗੁਰੂ ਦੀ ਗੱਲ ਸੁਣ ਕੇ ਮੰਨ ਲਈਏ, ਅਮਲ ਕਰੀਏ, ਫਿਰ ਕਿਰਪਾ ਹੁੰਦੀ ਹੈ ਤੇ ਫਿਰ ਅਸੀਂ ਕਹਿ ਸਕਦੇ ਹਾਂ ਵੀ ਸਾਨੂੰ ਗੁਰੂ ਸੰਗਤ ਵਿੱਚ ਜਾ ਕੇ ਗੁਰੂ ਸ਼ਬਦ ਦੀ ਵਿਚਾਰ ਸੁਣ ਕੇ ਸਾਡੇ ਜੀਵਨ ਵਿੱਚ ਇਹ ਤਬਦੀਲੀ ਆ ਗਈ ਹੈ। ਤੇ ਜਿਹੜੇ ਗੁਰਦੁਆਰੇ ਵੀ ਜਾਂਦੇ ਨੇ ਤੇ ਰਾਤ ਨੂੰ ਪੀ ਵੀ ਲੈਂਦੇ ਨੇ ਤੇ ਉਹਨਾਂ ਦੇ ਬੱਚੇ ਆਉਂਦੇ ਨੇ, ਬਾਪੂ ਤੈਨੂੰ ਗੁਰਦੁਆਰੇ ਜਾ ਕੇ ਕੀ ਲੱਭਾ, ਇੰਨੀ ਦੇਰ ਤੋਂ ਤੂੰ ਗੁਰਦੁਆਰੇ ਜਾਂਦਾ। ਉਸੇ ਬਾਪੂ ਨੇ ਆਪਣੇ ਬੱਚਿਆਂ ਦਾ ਜੀਵਨ ਸਵਾਰਨਾ ਸੀ, ਪਰ ਕਿਉਂਕਿ ਉਹਨੇ ਆਪ ਨਹੀਂ ਸਵਰਿਆ ਤੇ ਬੱਚਿਆਂ ਨੂੰ ਕਿਤੋਂ ਸਵਾਰੇਗਾ, ਗੱਲ ਵਿਗੜ ਗਈ। ਤਾਂ ਮਹਾਰਾਜ ਦੱਸਦੇ ਨੇ ਇਹ ਦਵਾਈ ਕਿੱਥੋਂ ਮਿਲਦੀ ਹੈ, ਇਹ ਅੱਖਾਂ 'ਤੇ ਆਇਆ ਹੋਇਆ ਜਾਲਾ ਪੜਦਾ ਕਿੱਥੋਂ ਕਿਵੇਂ ਦੂਰ ਹੁੰਦਾ। ਕਹਿੰਦੇ ਸੰਤਨ ਪਰਸਨ, ਸੰਤਾਂ ਦੀ ਸੰਗਤ ਵਿੱਚ ਆਇਆ। ਅੱਜ ਇੱਥੇ ਤੁਸੀਂ ਆਏ ਹੋ ਨਾ, ਸੰਤ ਕਿਸੇ ਭੇਖ ਦਾ ਨਾਮ ਨਹੀਂ, ਜੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ ਵੇਖ ਲਓ, ਇੱਥੇ ਤੇ ਸੰਤਾਂ ਦੀ ਉਹ ਡੈਫੀਨੇਸ਼ਨ ਦੱਸੀ ਹੈ, ਜਿਨ੍ਹਾਂ ਸਾਸ ਕਿਰਾਸ ਨ ਵਿਸਰੈ ਹਰ ਨਾਮਾ ਮਨਮੰਤ। ਆ ਪਰਸੋਂ ਭਾਈ ਲਖਵਿੰਦਰ ਸਿੰਘ ਜੀ ਦਾ ਉਚਾਰਨ ਕੀਤਾ, ਇੱਕ ਸ਼ਬਦ ਪੜ੍ਹ ਰਿਹਾ ਸੀ ਸੰਤਾਂ ਦੀ ਮਹਿਮਾ ਬਾਰੇ। ਬਈ ਸੰਤਾਂ ਦੀ ਮਹਿਮਾ ਕੀ ਹੈ, ਸੰਤ ਕੌਣ ਹੁੰਦੇ ਨੇ, ਸੰਤ ਕਿਸ ਨੂੰ ਕਿਹਾ ਜਾਂਦਾ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਆਖਿਆ, ਸੰਤ ਉਹ ਨੇ ਜਿਨ੍ਹਾਂ ਦੀ ਨਜ਼ਰ ਵਿੱਚ ਕੋਈ ਵਿਤਕਰਾ ਨਹੀਂ ਹੁੰਦਾ। ਅੱਜ ਕੱਲ੍ਹ ਦੇ ਸੰਤ ਜਿਹੜਾ ਕੋਈ ਚੇਲਾ ਮੰਨਣ ਵਾਲਾ ਹੋਵੇ ਉਹਨੂੰ ਤਾਂ ਵਾੜ ਲੈਂਦੇ ਨੇ ਅੰਦਰ, ਅਤੇ ਜਿਹੜਾ ਕੋਈ ਵਿਚਾਰਾ ਉਹੋ ਜਿਹਾ ਗਰੀਬੜਾ ਹੋਵੇ ਉਹਦੇ ਲਈ ਪਹਿਰੇਦਾਰ ਗਨ ਤੂੰ ਚੱਲ, ਇਹ ਸੰਤ ਨੇ। ਸਮ ਮਿੱਤਰਸਿਆ ਦੁਰਜਨਾ, ਸੰਤ ਉਹ ਨੇ ਜਿਨ੍ਹਾਂ ਲਈ ਮਿੱਤਰ ਵੀ ਅਤੇ ਦੁਰਜਨ ਵੀ, ਭੈੜਾ ਵੀ ਚੰਗਾ ਉਹਨਾਂ ਲਈ ਕੁਝ ਹੈ, ਉਹ ਨਹੀਂ ਕਦੇ ਵਿਤਕਰਾ ਕਰਦੇ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸੰਤਨ ਪਰਸਨ ਬਲਿਹਾਰੀ ਦਰਸ਼ਨ, ਨਾਨਕ ਸੁਖ ਸੁਖ ਸੋਏ ਨਾ। ਹੁਣ ਇੱਥੇ ਸੁੱਖ ਦੇ ਖੱਖੇ ਨੂੰ ਸਿਹਾਰੀ ਹੈ, ਹੁਣ ਮੈਂ ਸੁੱਖ ਵਿੱਚ ਟਿਕ ਗਿਆ, ਹੁਣ ਮੈਂ ਸੁੱਖ ਵਿੱਚ ਸੌਂਦਾ ਹਾਂ, ਹੁਣ ਮੈਨੂੰ ਕੋਈ ਚਿੰਤਾ ਹੀ ਨਹੀਂ, ਮੇਰਾ ਕੋਈ ਦੁਸ਼ਮਣ ਹੈ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਸਾਨੂੰ ਗਰੰਟੀ ਦਿੰਦੇ ਨੇ ਜੇ ਤੁਸੀਂ ਸੁਖੀ ਜੀਵਨ ਜੀਣਾ ਚਾਹੁੰਦੇ ਹੋ, ਪਰ ਕਾ ਬੁਰਾ ਨਾ ਰੱਖੋ ਚੀਤ, ਪਰ ਕਾ ਬੁਰਾ ਨਾ ਰੱਖੋ ਚੀਤ, ਪਰ ਕਾ ਬੁਰਾ ਤੁਮ ਕੋ ਦੁੱਖ ਨਹੀਂ ਭਾਈ ਮੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਤੋ ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਨੂੰ ਇੱਕ ਵਾਰੀ ਫਿਰ ਸਾਰਾ ਸ਼ਬਦ ਕਿਉਂਕਿ ਸ਼ਬਦ ਸੁਣਦਿਆਂ ਪੜ੍ਹਦਿਆਂ ਉਚਾਰਦਿਆਂ ਲੜੀ ਟੁੱਟ ਨਾ ਜਾਏ। ਇੱਕ ਵਾਰੀ ਫਿਰ ਕਿਰਪਾ ਕਰਕੇ ਸਾਰਾ ਸ਼ਬਦ ਸੁਣਾ ਦਿਓ, ਇਹਨੂੰ ਯਾਦ ਕਰਿਓ, ਇਹਨੂੰ ਮੁੜ ਮੁੜ ਕੇ ਚਿਤਾਰਿਓ। ਗੁਰੂ ਬੜਾ ਸਮਰੱਥ ਜੇ, ਗੁਰੂ ਬੜਾ ਦਿਆਲੂ ਜੇ, ਗੁਰੂ ਕੋਲੋਂ ਦਵਾਈ ਲੈ ਜਾਓ ਅਤੇ ਵਰਤੋ ਵਰਤੋ। ਜੇ ਤੁਹਾਨੂੰ ਇਹ ਅਵਸਥਾ ਨਾ ਮਿਲੇ ਤਾਂ ਫਿਰ ਤੁਸੀਂ ਕਹਿ ਸਕਦੇ ਹੋ ਕਰੋ।
ਆਸਾ ਮਹੱਲਾ ਪੰਜਵਾਂ, ਗੁਰ ਹੈ ਦਿਖਾਇਓ ਲੋਏ ਨਾ, ਰਹਾਉ ਈਤ ਹੈ ਉਤ ਹੈ ਘਟ 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 ਘਟ, ਤੂੰ ਹੀ ਮੋਹਨਾ, ਕਾਰਨ ਕਰਨਾ ਧਾਰਨ ਧਰਨਾ, ਏਕੈ ਏਕੈ ਸੋਹਣਾ, ਸੰਤਨ ਪਰਸਨ ਬਲਿਹਾਰੀ ਦਰਸ਼ਨ, ਨਾਨਕ ਸੁਖ ਸੁਖ ਸੋਇਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।